ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ ਸਿਮਰੋਂ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ, ਹਿਰਦੈ ਨਿਤ ਧਿਆਵਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ, ਸ੍ਰੀ ਅਰਜਨ ਬਿਘਨਨ ਕੈ ਨਾਸ਼ਕ, ਬਿਘਨਨ ਕੈ ਨਾਸ਼ਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ, ਏਕ ਓਂਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਾਪਈ, ਜੋ ਭਾਵੀ ਤਿਉਂ ਸਾਰਸ ਦੀਵਾ, ਪ੍ਰਭ ਕੀ ਨਦਰ ਕਰੇ ਸੁਖ ਥੀਵਾ। ਸੁਨ ਮੈਂ ਪਾਲਕ ਹਿਰਦੈ ਵਿਚਾਰੀ, ਇਹੀ ਰੀਤ ਜੇ ਸਾਚ ਉਚਾਰੀ, ਜੋ ਭਾਵੀ ਤਿਉਂ ਸਾਰਸ ਦੀਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਂ ਕਿਰਪਾਲਤਾ ਹੋਈ, ਦੀਨ ਦੁਨੀਆਂ ਦੇ ਬਾਲੀ ਚਬਰ ਛਤਰ ਤਖ ਦੇ ਮਾਲਕ ਮਿਹਰਾਂ ਦੇ ਸਾਈਂ ਜੀ ਦੀ ਕਲਿਆਣਕਾਰੀ ਗੋਦ ਅੰਦਰ ਸੱਜ ਕਰਕੇ ਆਪ ਵਡਭਾਗੀ ਜਨਾਂ ਨੇ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਉਪਰੰਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪੁੱਤਰ ਜੀਵਨ ਆਪਾਂ ਰੋਜ਼ ਵਿਚਾਰਦੇ ਪਏ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਿਰਪਾਲਤਾ ਕਰਨ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੀਵਨ ਆਪਾਂ ਜਿੱਥੇ ਇੱਕ ਕੱਲ੍ਹ ਛੱਡਿਆ ਸੀ ਪ੍ਰਸੰਗ, ਭਾਈ ਕਲਿਆਣਾ ਜੀ ਮੰਡੀ ਦੇ ਰਾਜੇ ਨੂੰ ਲੈ ਕੇ ਆਏ ਨੇ। ਜਿਸ ਵੇਲੇ ਮਹਾਰਾਜ ਜੀ ਦੇ ਚਰਨਾਂ 'ਚ ਉਸਨੇ ਨਮਸਕਾਰ ਕੀਤੀ, ਗੁਰੂ ਸਾਹਿਬ ਜੀ ਦੇ ਹੱਥ ਵਿੱਚ ਬਾਣੀ ਦੀ ਪੋਥੀ ਸੀ ਔਰ ਮਹਾਰਾਜ ਇਹ ਪੰਕਤੀ ਪੜ੍ਹਦੇ ਪਏ ਸੀ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਆਪੇ ਕਾਰਨ ਜਿਣਕੀਆ ਕਰ ਕਿਰਪਾ ਭਗਤਾ। ਇਸ ਦੀ ਜਦੋਂ ਮਹਾਰਾਜ ਨੇ ਵਿਆਖਿਆ ਕੀਤੀ, ਉਹ ਮੱਥਾ ਟੇਕ ਕੇ ਬੈਠਾ ਤੇ ਬੜਾ ਉਸਦੇ ਮਨ ਚ ਸ਼ੰਕਾ ਪਿਆ ਵੀ ਜੇ ਮੱਥੇ ਦਾ ਲਿਖਿਆ ਲੇਖ ਮਿਟਣਾ ਹੀ ਨਹੀਂ, ਜੇ ਇਹੀ ਸਿਧਾਂਤ ਹੈ ਗੁਰੂ ਘਰ ਦਾ, ਫਿਰ ਕਾਹਤੋਂ ਸਿੱਖ ਬਣਾ ਮੈਂ, ਕਿਉਂ ਇੰਨੀ ਦੂਰੋਂ ਚੱਲ ਕੇ ਆਇਆ ਤੇ ਖੇਚਲ ਹੀ ਪੈ ਗਈ ਤੇ ਪੈਂਡਾ ਹੀ ਪੈ ਗਿਆ, ਕੀ ਲਾਭ ਮਿਲਿਆ ਮੈਨੂੰ ਮਹਾਰਾਜ ਜੀ ਦੇ ਚਰਨਾਂ 'ਚ ਆਉਣ ਦਾ। ਜੇ ਮੱਥੇ ਦਾ ਲਿਖਿਆ ਭੋਗਣਾ ਔਰ ਹਰੇਕ ਨੂੰ ਭੋਗਣਾ ਉਹ ਟਲ ਨਹੀਂ ਸਕਦਾ ਤੇ ਫਿਰ ਕੋਈ ਫਰਕ ਤਾਂ ਪਿਆ ਨਾ। ਉਹਨੇ ਆਖ ਦਿੱਤਾ ਮਹਾਰਾਜ ਨੂੰ, ਮਹਾਰਾਜ ਕਿਉਂ ਫਿਰ ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਾਂ, ਕੀ ਲਾਭ ਮੈਨੂੰ ਮਿਲਿਆ। ਹਜ਼ੂਰ ਨੇ ਆਖਿਆ, ਦੇਖੋ ਅਕਾਲ ਪੁਰਖ ਵਾਹਿਗੁਰੂ ਦਾ ਲਿਖਿਆ ਹੋਇਆ ਤਾਂ ਨਹੀਂ ਟਲਦਾ ਹੁੰਦਾ, ਪਰ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਣ ਦਾ ਫਲ ਹੈ, ਦੁੱਖ ਤੋਂ ਸੁੱਖ ਹੋ ਜਾਂਦੇ ਆ। ਦੋਨੋਂ ਵਿਧੀਆਂ ਮਹਾਰਾਜ ਕਸ਼ਟ ਤੋਂ ਬਚਾ ਵੀ ਲੈਂਦੇ ਨੇ ਤੇ ਪਰਮਾਤਮਾ ਦਾ ਲਿਖਿਆ ਭੁਗਤਾ ਵੀ ਦਿੰਦੇ ਹਨ। ਇੱਥੋਂ ਤੱਕ ਸਾਹਿਬ ਸੁਣ ਜੀ, ਆਪਾਂ ਕੱਲ੍ਹ ਪ੍ਰਸੰਗ ਵਿਚਾਰਿਆ ਸੀ, ਆਓ ਅੱਗੇ ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਕੌਤਕ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਵਾਹਿਗੁਰੂ ਸਾਹਿਬ ਜੀਓ, ਜੋ ਭਾਵੀ ਤੋਂ ਸਾਰ ਸਦੀਵਾ।
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਬਚਨ ਸੁਣੇ ਵੀ ਭਾਵੀ ਦਾ ਲਿਖਿਆ ਹੋਇਆ ਸਦਾ ਭੋਗਣਾ ਪੈਂਦਾ, ਕਿਸੇ ਤਰ੍ਹਾਂ ਵੀ ਉਹ ਮਿਟ ਨਹੀਂ ਸਕਦਾ ਮੱਥੇ ਦਾ ਲੇਖ।
ਪ੍ਰਭ ਕੀ ਨਜ਼ਰ ਕਰੇ ਸੁਖ ਥੀਵਾ।
ਪਰ ਇਹ ਵੀ ਮਹਾਰਾਜ ਜੀ ਨੇ ਆਖਿਆ, ਰਾਜਨ ਤੂੰ ਚਿੰਤਾ ਕਿਉਂ ਕਰਦਾ, ਗੁਰੂ ਦੀ ਨਜ਼ਰ ਪੈ ਜਾਵੇ, ਮੇਹਰ ਦੀ ਨਜ਼ਰ ਪੈਣ ਕਰਕੇ ਜਿਹੜੇ ਦੁੱਖ ਨੇ ਉਹ ਕੱਟੇ ਜਾਂਦੇ ਤੇ ਸੁਖ ਹੋ ਜਾਂਦਾ ਹੈ।
ਸੁਖ ਮੈਂ ਪਾਲਕ ਹਿਰਦੈ ਵਿਚਾਰੀ।
ਸੋ ਉਹ ਸੁਖਦਾਤਾ ਜਿਹੜਾ ਨਾ, ਜਦੋਂ ਉਸ ਨੂੰ ਆਪਣੇ ਹਿਰਦੇ ਵਿੱਚ ਆਪਾਂ ਵਿਚਾਰਦੇ ਹਾਂ, ਜਦੋਂ ਹਿਰਦੇ ਵਿੱਚ ਯਾਦ ਕਰਦੇ ਹਾਂ ਤਾਂ
ਇਹੀ ਰੀਤ ਜੇ ਸਾਚ ਉਚਾਰੀ।
ਕਹਿਣ ਲੱਗਾ ਮਹਾਰਾਜ, ਠੀਕ ਹੈ, ਜੇ ਇਹੀ ਰੀਤੀ ਹੈ ਤੁਹਾਡੇ ਘਰ ਦਾ, ਇਹੀ ਸਿਧਾਂਤ ਹੈ ਤਾਂ
ਇਨ ਸੰਗ ਮਿਲਣ ਨਿਫਲ ਪਾ ਐਸੇ।
ਇਹ ਫਿਰ ਮਹਾਰਾਜ ਤੁਹਾਡੇ ਨਾਲ ਮਿਲਣ ਦਾ ਤਾਂ ਨਿਸਫਲ ਹੀ ਗਿਆ ਨਾ, ਕਾਹਦੇ ਮੈਂ ਆਇਆ ਇੰਨੀ ਦੂਰ ਚੱਲ ਕੇ, ਫਿਰ ਆਪ ਜੀ ਦੀ ਸ਼ਰਨ ਵਿੱਚ ਆਉਣ ਦਾ ਕੀ ਲਾਭ ਹੋਇਆ।
ਲਿਖਿਆ ਮੇਟ ਨਾ ਸਕੀਏ ਕੈਸੇ।
ਜੇ ਤੁਸੀਂ ਲਿਖਿਆ ਹੋਇਆ ਮੱਥੇ ਦਾ ਮੇਟ ਨਹੀਂ ਸਕਦੇ ਕਿਸੇ ਤਰ੍ਹਾਂ, ਕੋਈ ਉਪਾਅ ਕੀਤਿਆਂ ਕੁਝ ਹੱਲ ਨਹੀਂ ਹੋ ਸਕਦਾ, ਆਪਣੀ ਕਿਸਮਤ ਭੋਗਣੀ ਪੈਣੀ, ਫਿਰ ਕਿਉਂ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ, ਕਿਉਂ ਮੈਂ ਸਿੱਖ ਬਣਾ ਆਪ ਜੀ ਦਾ।
ਜਿਸ ਪਰ ਨਾ ਪੁਕਾਇਮ ਹੋਏ,
ਜਿਸ ਉੱਤੇ ਕੁਝ ਹੋ ਹੀ ਨਹੀਂ ਸਕਦਾ ਆਪਾ ਜੀ,
ਤੇ ਉਦਮ ਕਰਿਆ ਕੋਏ।
ਫਿਰ ਕਿਉਂ ਉਦਮ ਕਰੀਏ, ਇੰਨਾ ਉਦਮ ਕਰਕੇ ਇੰਨੀ ਦੂਰੋਂ ਪੈਂਡਾ ਮੈਂ ਆਪਣੀ ਫੌਜ ਸਾਰੀ ਲਿਆਂਦੀ, ਹਾਥੀ ਘੋੜੇ ਆਪਣੀਆਂ ਰਾਣੀਆਂ ਦਾਸੀਆਂ ਦਾਸ ਲਾਮ ਲਸ਼ਕਰ ਨਾਲ ਆਇਆ, ਇੰਨਾ ਉਦਮ ਕਰਕੇ ਫਾਇਦਾ ਕੀ ਨਿਕਲਿਆ।
ਹੱਥ ਜੋੜ ਗੁਰ ਕੇ ਸੰਗ ਕਹਿਓ।
ਕਹਿੰਦੇ ਜਦੋਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਇਸ ਤਰ੍ਹਾਂ ਆਖਿਆ ਤਾਂ
ਆਸੇ ਸਕਲ ਆਪ ਕੋ ਲਹਿਓ।
ਮਹਾਰਾਜ ਆਪ ਜੀ ਦਾ ਸਾਰਾ ਆਸ਼ਾ ਮੈਂ ਸਮਝ ਗਿਆ ਹਾਂ।
ਕਿਉਂ ਅਬ ਸਿੱਖ ਬਣੋ ਗੁਰ ਧਾਰੋ।
ਕਿਉਂ ਗੁਰੂ ਸਾਹਿਬ ਜੀ ਆਪ ਜੀ ਦਾ ਸਿੱਖ ਬਣਾ, ਕਿਉਂ ਗੁਰੂ ਧਾਰਨ ਕਰਾਂ ਮੈਂ ਆਪ ਜੀ ਨੂੰ।
ਲਿਖਿਓ ਭਾਗ ਭੋਗੋ ਨਿਰਧਾਰੋ।
ਜਦੋਂ ਮੈਂ ਲਿਖਿਆ ਹੋਇਆ ਮੱਥੇ ਦਾ ਭੋਗਣਾ ਹੀ ਹੈ ਤੇ ਫਿਰ ਕੀ ਮੈਨੂੰ ਲਾਭ ਹੋਵੇਗਾ।
ਸਤਿਗੁਰ ਭਨਿਓ ਮਿਟੈ ਜੇ ਨਾਹੀਂ।
ਮਹਾਰਾਜ ਜੀ ਨੇ ਆਖਿਆ, ਰਾਜਨ ਮਿਟਦਾ ਤਾਂ ਨਹੀਂ ਹੁੰਦਾ ਜਿਹੜਾ ਮੱਥੇ ਦਾ ਲਿਖਿਆ ਹੋਇਆ ਹੋਵੇ ਅਕਾਲ ਪੁਰਖ ਵਾਹਿਗੁਰੂ ਨੇ।
ਤਉ ਕਰਤ ਗੁਰ ਆਚੋ ਤਾਹੀਂ।
ਪਰ ਫਿਰ ਵੀ ਗੁਰੂ ਸਾਹਿਬ ਜੀ ਉਹਨੂੰ ਅੱਛਾ ਕਰ ਦਿੰਦੇ, ਚੰਗਾ ਕਰ ਦਿੰਦੇ ਨੇ, ਦੁੱਖ ਨੂੰ ਸੁੱਖ ਵਿੱਚ ਤਬਦੀਲ ਕਰ ਦਿੰਦੇ ਹਨ।
ਸੰਕਟ ਕਾਟਾ ਸੁਖ ਕੋ ਦੇ।
ਮਹਾਰਾਜ ਨੇ ਆਖਿਆ, ਸੰਕਟ ਕੱਟ ਕੇ ਤੇ ਸੁੱਖ ਬਖਸ਼ ਦਿੰਦੇ, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਦਾ ਇਹ ਲਾਭ ਹੁੰਦਾ ਹੈ।
ਆਪਣੋ ਜਾਨ ਬਚਾਏ ਸੋ ਲੇ।
ਆਪਣਾ ਜਾਣ ਕੇ ਮਹਾਰਾਜ ਦੁੱਖ ਤੋਂ, ਕਸ਼ਟ ਤੋਂ, ਸੰਕਟ ਤੋਂ ਬਚਾ ਲੈਂਦੇ ਹਨ।
ਲਿਖਿਓ ਪ੍ਰਭੂ ਕੋ ਸੋ ਭੀ ਰਹਿ।
ਮਹਾਰਾਜ ਨੇ ਆਖਿਆ ਵੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਲਿਖਿਆ ਹੋਇਆ ਪ੍ਰਾਲਬਧ ਦਾ ਲੇਖ ਹੈ, ਉਹ ਵੀ ਰਹਿ ਜਾਂਦਾ ਹੈ।
ਭੋਗਤ ਹੀ ਕਲਿਆਣ ਸੋ ਲਹਿ।
ਤੇ ਉਸ ਕਰਮ ਨੂੰ ਭੋਗਦਿਆਂ ਹੋਇਆਂ ਸੁੱਖ ਬਣ ਜਾਂਦਾ, ਕਲਿਆਣ ਹੋ ਜਾਂਦੀ, ਦੁੱਖਾਂ ਤੋਂ ਬਚ ਵੀ ਜਾਈਦਾ, ਦੋਵੇਂ ਗੱਲਾਂ ਹੀ ਹੋ ਜਾਂਦੀਆਂ ਹਨ।
ਗੁਰ ਕਰੁਣਾ ਤੇ ਪ੍ਰਾਪਤ ਛੇਮ।
ਕਿਉਂਕਿ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਰਾ ਕੁਝ ਹੋ ਜਾਂਦਾ, ਮੁਕਤੀ ਤਾਕਰ ਮਿਲ ਜਾਂਦੀ ਭਾਵੇਂ ਨਾ ਹੀ ਭਾਗਾਂ ਚ ਲਿਖੀ ਹੋਵੇ।
ਦੋਨੋਂ ਵਿਧ ਕੋ ਇਹੋ ਨੇਮ।
ਮਹਾਰਾਜ ਨੇ ਆਖਿਆ ਦੋਨੇ ਵਿਧੀਆਂ ਹੀ ਹੋ ਜਾਂਦੀਆਂ ਨੇ ਗੁਰੂ ਸਾਹਿਬ ਜੀ ਦੀ, ਜੇ ਮਹਾਰਾਜ ਦੀ ਸ਼ਰਨ ਚ ਨਾ ਆਵਾਂਗੇ ਤੇ ਇੱਕ ਹੀ ਵਿਧੀ ਹੋਵੇਗੀ ਜੋ ਮੱਥੇ ਦਾ ਲੇਖ ਲਿਖਿਆ ਭੋਗਣਾ ਹੀ ਪਵੇਗਾ, ਜੋ ਵੀ ਲਿਖ ਦਿੱਤਾ ਪਰਮਾਤਮਾ।
ਸੁਣ ਨਰਿੰਦ ਕੇ ਮਨ ਆਈ।
ਪਰ ਜੇ ਗੁਰੂ ਸਾਹਿਬ ਜੀ ਦੇ ਚਰਨ ਪਕੜ ਲਈਏ ਤੇ ਦੋਨੋਂ ਵਿਧੀਆਂ ਹੋ ਜਾਣਗੀਆਂ, ਮੱਥੇ ਦਾ ਲਿਖਿਆ ਵੀ ਮਹਾਰਾਜ ਭੁਗਤਾ ਦੇਣਗੇ ਪਰ ਹੱਥ ਦੇ ਕੇ ਦੁੱਖ ਤੋਂ ਬਚਾ ਵੀ ਲੈਣਗੇ, ਇਹ ਦੋਨੇ ਗੱਲਾਂ ਰਾਜਨ ਹੋ ਜਾਂਦੀਆਂ। ਇਹ ਗੱਲ ਸੁਣ ਕੇ ਪੰਜਵੇਂ ਪਾਤਸ਼ਾਹ ਜੀ ਦੀ ਤੇ ਉਹਦੇ ਮਨ ਚ ਥੋੜਾ ਸ਼ੰਕਾ ਹੋਰ ਪ੍ਰਪੱਕ ਹੋਇਆ, ਏਦਾਂ ਆਖਣ ਲੱਗਾ ਜੀ,
ਕਹਿਤ ਜੋਨੋ ਕਿਮ ਬਨ ਆਈ।
ਕਹਿੰਦਾ ਮਹਾਰਾਜ ਇਹ ਕੀ ਗੱਲ ਹੋਈ, ਦੋਨੋਂ ਕਿੱਦਾਂ ਹੋ ਸਕਦੀਆਂ, ਹੁਣ ਮੱਥੇ ਉੱਪਰ ਕੁਝ ਹੋਰ ਲਿਖਿਆ ਤੇ ਤੁਸੀਂ ਸਿੱਖ ਦਾ ਕੁਝ ਹੋਰ ਭੁਗਤਾ ਦਿਓਗੇ, ਇਹ ਕਿੱਦਾਂ ਹੋ ਸਕਦਾ, ਦੋਨੋਂ ਗੱਲਾਂ ਤਾਂ ਨਹੀਂ ਚੱਲ ਸਕਦੀਆਂ ਜੀ।
ਲਿਖਿਓ ਭਾਗ ਜੇ ਭੋਗੈ ਪ੍ਰਾਣੀ।
ਜੇ ਲਿਖਿਆ ਹੋਇਆ ਭਾਗ ਹੀ ਭੋਗਣਾ ਹੈ ਪ੍ਰਾਣੀ ਨੇ, ਮੱਥੇ ਦਾ ਲਿਖਿਆ ਹੋਇਆ ਉਸ ਨੂੰ ਭੋਗਣਾ ਹੀ ਪੈਣਾ ਹੈ ਤਾਂ
ਕਹਾ ਕਰੈ ਤਬ ਸ੍ਰੀ ਗੁਰ ਗਿਆਨੀ।
ਤੇ ਫਿਰ ਬ੍ਰਹਮ ਗਿਆਨੀ ਗੁਰੂ ਦੀ ਸ਼ਰਨ ਵਿੱਚ ਵੀ ਆਪਾਂ ਆ ਜਾਈਏ ਤੇ ਉਹ ਕੀ ਕਰ ਸਕਦੇ ਨੇ, ਕਿਵੇਂ, ਜੇ ਇੱਕ ਗੱਲ ਤਾਂ ਇੱਕ ਹੀ ਹੋਣੀ, ਜਾਂ ਤਾਂ ਮੱਥੇ ਦਾ ਲਿਖਿਆ ਭੋਗੇ ਜਾਂ ਤੁਸੀਂ ਉਹ ਮੇਟ ਦਿਓ, ਜੇ ਤੁਸੀਂ ਮੇਟਣਾ ਨਹੀਂ ਦੋਨੋਂ ਵਿਧੀਆਂ ਕਿਵੇਂ ਹੋ ਸਕਦੀਆਂ ਹਨ।
ਜੇ ਕਰ ਗੁਰ ਸਹਾਇਤਾ ਕੀਨ।
ਕਹਿੰਦੇ ਜੇ ਗੁਰੂ ਸਾਹਿਬ ਸਹਾਇਤਾ ਕਰਨ ਮਹਾਰਾਜ ਜੀ ਦੀ ਸ਼ਰਨ ਦਾ, ਮਤਲਬ ਇਹ ਲਾਭ ਮਿਲੇ ਸ਼ਰਨ ਵਿੱਚ ਆਉਣ ਦਾ, ਤਾਂ
ਲਿਖਿਓ ਭਾਗ ਮਿਟ ਕਰ ਹੋਏ ਸ਼ੀਨ।
ਤੇ ਫਿਰ ਤਾਂ ਜਾਂ ਤਾਂ ਲਿਖਿਆ ਮੇਟੋ, ਇਹ ਆਖੋ ਵੀ ਹਾਂ ਭਈ ਬਿਲਕੁਲ ਲਿਖਿਆ ਹੋਇਆ ਅਸੀਂ ਸਾਫ਼ ਕਰ ਦਿੰਦੇ ਹਾਂ, ਮੇਟ ਦਿੰਦੇ ਹਾਂ, ਉਹ ਖਤਮ ਕਰ ਦਿੰਦੇ ਹਾਂ ਅਸੀਂ ਮੱਥੇ ਦਾ ਲੇਖ।
ਜਾਂ ਤੇ ਮਮ ਮੰਨੈ ਹੋਵੇ ਆਵੇ,
ਤਾਂ ਮੇਰੇ ਮੰਨਣ ਵਿੱਚ ਇਹ ਗੱਲ ਆ ਜਾਏਗੀ। ਪਰ ਤੁਸੀਂ ਕਹਿੰਦੇ ਦੋਨੋਂ ਵਿਧੀਆਂ ਹੋ ਜਾਂਦੀਆਂ, ਪਰਮਾਤਮਾ ਦਾ ਲਿਖਿਆ ਵੀ ਰਹਿਣ ਦਿੰਦੇ ਅਸੀਂ ਪਰ ਦੁੱਖ ਵੀ ਨਹੀਂ ਭੋਗਣ ਦਿੰਦੇ, ਆਪਣੇ ਸਿੱਖ ਨੂੰ ਹੱਥ ਦੇ ਕੇ ਬਚਾ ਵੀ ਲੈਂਦੇ, ਇਹ ਦੋ ਗੱਲਾਂ ਤਾਂ ਮੰਨਣ ਵਿੱਚ ਨਹੀਂ ਆਉਂਦੀਆਂ।
ਦੋਨੋਂ ਵਿਧ ਕੈਸੇ ਬਣਾਵੇ।
ਮਹਾਰਾਜ ਦੋਨੋਂ ਗੱਲਾਂ ਕਿਵੇਂ ਮੰਨ ਲਈਏ ਅਸੀਂ, ਕਿਵੇਂ ਦੋਨੋਂ ਵਿਧੀਆਂ ਹੋ ਸਕਦੀਆਂ ਹਨ।
ਸ੍ਰੀ ਗੁਰ ਕਹਿਓ ਰਹੋ ਤਿੰਨ ਦੀਨ।
ਮਹਾਰਾਜ ਜੀ ਨੇ ਆਖਿਆ ਰਾਜਨ ਤੂੰ ਤਿੰਨ ਦਿਨ ਇੱਥੇ ਰਹਿ ਸਾਡੇ ਕੋਲੇ ਇੱਥੇ ਅੰਮ੍ਰਿਤਸਰ।
ਜਿਮ ਹੋਏ ਦੋਨੋਂ ਤਿਵੇਂ ਦੇਹੋ ਚੀਨ।
ਲੈ ਤੈਨੂੰ ਦੋਨੋਂ ਕਰਕੇ ਵਿਖਾਲ ਦਿਆਂਗੇ ਤੇ ਦੇਖ ਲੈ,
ਤੂੰ ਤਿੰਨਾਂ ਦਿਨਾਂ ਦਾ ਤੇਰੇ ਨਾਲ ਬਚਨ ਕਰਦੇ ਹਾਂ, ਤਿੰਨਾਂ ਦਿਨਾਂ ਦੇ ਵਿੱਚ ਵਿੱਚ ਤੇਰੀ ਮਨ ਦਾ ਸ਼ੰਕਾ ਦੂਰ ਕਰ ਦਿਆਂਗੇ, ਤੈਨੂੰ ਪਤਾ ਲੱਗ ਜਾਏਗਾ ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ ਹਨ।
ਬਹੁਰ ਸਿੱਖ ਗੁਰ ਕਰਕੇ ਬਨਹੋ।
ਮਹਾਰਾਜ ਨੇ ਆਖਿਆ ਬਾਅਦ ਚ ਸਿੱਖ ਬਣੀ ਤੂੰ, ਅਸੀਂ ਤੈਨੂੰ ਇਹ ਨੀ ਕਹਿੰਦੇ ਤੂੰ ਅੱਜ ਸਿੱਖੀ ਧਾਰਨ ਕਰ ਤੇ ਬਾਅਦ ਚ ਤਿੰਨਾਂ ਦਿਨਾਂ ਚ ਤੇਰਾ ਸ਼ੰਕਾ ਨਿਵਰਤ ਕਰਾਂਗੇ, ਨਹੀਂ ਤੂੰ ਤਿੰਨ ਦਿਨ ਰਹਿ ਤੇਰੇ ਨਾਲ ਬਚਨ ਕਰਦੇ ਹਾਂ, ਤਿੰਨਾਂ ਦਿਨਾਂ ਵਿੱਚ ਤੈਨੂੰ ਦਿਖਾਲ ਦਿਆਂਗੇ ਸਾਰਾ ਕੁਝ, ਤੇ ਉਦੋਂ ਬਾਅਦ ਅਗਰ ਤੇਰੀ ਸ਼ਰਧਾ ਬਣੀ, ਜੇ ਤੇਰੀ ਭਾਵਨਾ ਪ੍ਰਪੱਕ ਹੋ ਜਾਏਗੀ, ਫਿਰ ਤੂੰ ਆਣ ਕੇ ਸਾਡੀ ਸ਼ਰਨ ਗ੍ਰਹਿਣ ਕਰੀ, ਪਹਿਲਾਂ ਨੀ ਅਸੀਂ ਤੈਨੂੰ ਆਖਦੇ।
ਸੰਸਾ ਜਿਤਕ ਸਕਲ ਹੀ ਹਨ ਹੋ।
ਮਹਾਰਾਜ ਨੇ ਆਖਿਆ ਤਿੰਨਾਂ ਦਿਨਾਂ ਚ ਤੇਰੇ ਮਨ ਦਾ ਜਿੰਨਾ ਸੰਸਾ ਸਾਰਾ ਦੂਰ ਕਰ ਦਿਆਂਗੇ ਪਹਿਲਾਂ।
ਮਾਨ ਬਚਨ ਸਤਿਗੁਰ ਕੋ ਲੀਨ।
ਬਸ ਇੰਨਾ ਕੁ ਬਚਨ ਮੰਨ ਲਾ ਵੀ ਤਿੰਨ ਦਿਨ ਤੱਕ ਚੁੱਪ ਕਰਕੇ ਤੂੰ ਇੱਥੇ ਤਿੰਨ ਦਿਨ ਤੇ ਤਿੰਨ ਰਾਤਾਂ ਕੱਟ, ਉਦੋਂ ਬਾਅਦ ਤੂੰ ਦੇਖੀ ਵੀ ਕੀ ਹੁੰਦਾ, ਤੂੰ ਕੀ ਕਰਨਾ ਹੈ। ਇਹ ਬਚਨ ਰਾਜੇ ਨੇ ਮਹਾਰਾਜੀ ਦਾ ਮੰਨ ਲਿਆ ਜੀ।
ਲਿਆਇਓ ਭੇਟ ਸੋ ਅਰਪਣ ਕੀਨ।
ਜਿੰਨੀ ਭੇਟਾ ਲੈ ਕੇ ਆਇਆ ਸੀ ਮਹਾਰਾਜੀ ਦੇ ਚਰਨਾਂ ਤੇ ਉਹਨੇ ਰੱਖ ਦਿੱਤੀ, ਅਰਪ ਦਿੱਤੀ।
ਮਸਤਕ ਟੇਕ ਆਏ ਗੋ ਡੇਰੇ,
ਤੇ ਮੱਥਾ ਟੇਕ ਕੇ ਮਹਾਰਾਜੀ ਨੂੰ ਉੱਠ ਕੇ ਆਪਣੇ ਡੇਰੇ ਜਿੱਥੇ ਤੰਬੂ ਲੱਗੇ ਸਨ ਉੱਥੇ ਆ ਗਿਆ।
ਖਾਣ ਪਾਨ ਕਰੈ ਤਕੇਰੇ,
ਕਹਿੰਦੇ ਨੇ ਛਕ ਛਕਾ ਲਿਆ ਪ੍ਰਸ਼ਾਦਾ ਪਾਣੀ ਸਾਰਿਆਂ ਨੇ, ਉਹਨੇ ਵੀ ਉਹਦੇ ਪਰਿਵਾਰ ਨੇ, ਸਾਰੀਆਂ ਫੌਜਾਂ ਨੇ।
ਦੇਗ ਪ੍ਰਸਾਦ ਅਚੋ ਸੁਖ ਪਾਇਓ,
ਦੇਗ ਲੰਗਰ ਨੂੰ ਕਹਿੰਦੇ, ਲੰਗਰਾਂ ਵਿੱਚੋਂ ਪ੍ਰਸ਼ਾਦ ਪਾਣੀ ਸਾਰਿਆਂ ਨੂੰ ਛਕਾਇਆ ਗਿਆ ਹੈ।
ਥਿਰਿਓ ਤਾਂ ਸੋ ਦਿਵਸ ਬਿਤਾਇਓ,
ਕਹਿੰਦੇ ਉਹ ਜਿਹੜਾ ਬਾਕੀ ਦਿਨ ਬਚਦਾ ਸੀ ਉਹ ਵੀ ਉਹਨੇ ਆਪਣੇ ਡੇਰੇ ਬਤੀਤ ਕੀਤਾ ਜੀ।
ਭਈ ਜਾਮਨੀ ਜਬੂੰ ਆਏ,
ਤੇ ਜਾਮਨੀ ਰਾਤ ਨੂੰ ਕਹਿੰਦੇ ਜਦੋਂ ਰਾਤ ਆ ਗਈ ਤਾਂ ਜੀ,
ਸਹਿਜਾ ਪਰਤ ਰਹਿ ਨਰ ਆਏ,
ਤੇ ਫਿਰ ਉਹ ਰਾਜਾ ਆਪਣੀ ਸਹਿਜਾ ਉੱਤੇ ਸੌਂ ਗਿਆ, ਦਿਨ ਅੱਧਾ ਕੁ ਜਿਹੜਾ ਸੀ ਉਹ ਬਤੀਤ ਕੀਤਾ, ਉਦੋਂ ਬਾਅਦ ਰਾਤ ਆਈ, ਰਾਤ ਨੂੰ ਲੇਟ ਗਿਆ ਉਹ।
ਸੁਖ ਸੋ ਸੁਪਤਿਓ ਨਿਰਪ ਬੁੱਧਵਾਨ,
ਕਹਿੰਦੇ ਬੜਾ ਸਿਆਣਾ ਸੀ ਰਾਜਾ, ਬੁੱਧੀ ਵਾਲਾ ਸੀ, ਬੜੇ ਸੁਖ ਨਾਲ ਸੌਂ ਗਿਆ ਉਹ ਆਪਣੇ ਆਸਣ ਤੇ।
ਚੌਕੀਦਾਰ ਖਰੇ ਸਵਧਾਨ,
ਪਹਿਰੇਦਾਰ ਸਾਵਧਾਨ ਹੋ ਕੇ ਉਹਦੇ ਦੁਆਲੇ ਦੁਆਲੇ ਖੜੇ ਸਨ ਉਹਦੇ ਤੰਬੂ ਦੇ।
ਸੋਵਤ ਜਬ ਜਬ ਜਾਮ ਬਿਤਾਏ,
ਕਹਿੰਦੇ ਸੁੱਤੇ ਪਏ ਨੂੰ ਜਦੋਂ ਦੋ ਪਹਿਰ ਰਾਤ ਲੰਘ ਗਈ, ਭਾਵ ਜਦੋਂ ਬਿਲਕੁਲ ਅੱਧੀ ਰਾਤ ਦਾ ਸਮਾਂ ਹੋਇਆ, ਤਾਂ
ਅਦਭੁਤ ਸੁਪਨੋ ਤੇਛਨੇ ਆਏ,
ਬਹੁਤ ਇੱਕ ਹੈਰਾਨ ਕਰਨ ਵਾਲਾ ਅਦਭੁਤ ਕਿਸਮ ਦਾ ਸੁਪਨਾ ਦੇਖਿਆ ਉਹਨੇ ਰਾਜੇ ਨੇ ਜਦੋਂ ਅੱਧੀ ਰਾਤ ਹੋਈ ਤਾਂ ਜੀ।
ਆਪਣੋ ਰਾਜ ਭੋਗ ਪ੍ਰਦ ਹੋਵਾ,
ਕੀ ਦੇਖ ਰਿਹਾ ਸੁਪਨੇ ਚ, ਵੀ ਮੈਂ ਆਪਣਾ ਰਾਜ ਭਾਗ ਭੋਗਦਾ ਪਿਆ ਆਪਣੀ ਮੰਡੀ ਆਪਣੀ ਰਾਜਧਾਨੀ ਦੇ ਵਿੱਚ, ਤੇ ਰਾਜ ਭੋਗਦਾ ਭੋਗਦਾ ਬਿਰਧ ਹੋ ਗਿਆ ਹਾਂ।
ਵਧਿਓ ਕੁਟੰਬ ਸਗਲ ਹੀ ਜੋਵਾ,
ਕਹਿੰਦੇ ਬਹੁਤ ਪਰਿਵਾਰ ਵਿੱਚ ਵਾਧਾ ਹੋਇਆ, ਧੀਆਂ ਪੁੱਤਰ ਭੈਣ ਭਰਾ ਚੰਗਾ ਸੀ ਸਾਰਾ ਕੁਝ, ਰਾਜ ਭੋਗਿਆ ਫਿਰ ਬਜ਼ੁਰਗ ਹੋ ਗਿਆ।
ਕੌਣ ਮ੍ਰਿਤ ਹੋਏ ਗਏ ਇੱਕ ਸਕਾਲ,
ਸੁਪਨੇ ਚ ਦੇਖਦਾ ਵੀ ਫਿਰ ਬਜ਼ੁਰਗ ਹੋ ਕੇ ਤੇ ਮੌਤ ਆ ਗਈ, ਚੜਾਈ ਕਰ ਗਿਆ ਆਪਣੀ ਮੌਤ, ਸੁਪਨੇ ਚ ਆਪ ਹੀ ਦੇਖਦਾ ਪਿਆ ਉਹ।
ਰਾਜਧਾਨੀ ਪਾ ਸੋਕ ਵਿਸਾਲ,
ਕਹਿੰਦੇ ਸਾਰੀ ਰਾਜਧਾਨੀ ਵਿੱਚ ਬਹੁਤ ਸੋਗ ਹੋਇਆ ਜਦੋਂ ਰਾਜੇ ਨੇ ਚੜਾਈ ਕੀਤੀ,
ਸਭ ਕੋ ਰੁੱਧ ਤਿਆਗ ਕਰ ਗਏ।
ਕਹਿੰਦੇ ਸਾਰਾ ਪਰਿਵਾਰ ਰੋਂਦਾ ਸੀ ਪਰ ਸਾਰੇ ਰੋਂਦੇ ਪਰਿਵਾਰ ਨੂੰ ਛੱਡ ਕੇ ਤੁਰ ਗਿਆ ਰਾਜਾ, ਸੁਪਨੇ ਚ ਉਹਨੇ ਦੇਖਿਆ ਜੀ।
ਘਰ ਚੰਡਾਲ ਜਨਮ ਪੁਨ ਲਯੋ,
ਅਗਲਾ ਜਨਮ ਹੋ ਗਿਆ ਕਿੱਥੇ, ਚੰਡਾਲਾਂ ਦੇ ਘਰ ਵਿੱਚ। ਸੁਪਨੇ ਚ ਦੇਖਦਾ ਪਿਆ ਵੀ ਮੈਂ ਰਾਜ ਭਾਗ ਭੋਗਦਾ ਭੋਗਦਾ ਬਿਰਧ ਹੋ ਕੇ ਚੜਾਈ ਕਰ ਗਿਆ, ਪਰਿਵਾਰ ਸਾਰਾ ਵਰਲਾਪ ਕਰਦਾ ਪਿਆ, ਪਰ ਉਹਨੇ ਚਿਰ ਨੂੰ ਅਗਲਾ ਜਨਮ ਦੇਖਦਾ ਚੰਡਾਲਾਂ ਦੇ ਘਰ ਵਿੱਚ ਬੱਚਾ ਜੰਮ ਪਿਆ ਜੀ।
ਕਰਹਿ ਦੁਲਾਰਨ ਸੁਤ ਕੈ ਸੋਏ,
ਕਹਿੰਦੇ ਉਹ ਚੰਡਾਲ ਸਾਰੇ ਪੁੱਤਰ ਜੰਮਿਆ, ਪੁੱਤਰ ਜਨਮਿਆ ਕਹਿ ਕੇ ਬੜਾ ਦੁਲਾਰ ਕਰਦੇ, ਖੁਸ਼ੀਆਂ ਮਨਾਉਂਦੇ ਹਨ।
ਖਾਣ ਪਾਨ ਕਰ ਬਿਰਧ ਤੈ ਹੋਏ,
ਕਹਿੰਦੇ ਨੇ ਉਹ ਹੁਣ ਉੱਥੇ ਹੌਲੀ ਹੌਲੀ ਸਰੀਰ ਵਧਣ ਲੱਗ ਪਿਆ, ਉਹ ਬੜੇ ਪਿਆਰ ਨਾਲ ਇਹਨੂੰ ਛਕਾਉਂਦੇ ਹਨ।
ਜਬ ਸੰਮਤ ਦਸਕੋ ਹੋਏ ਗਏ,
ਕਹਿੰਦੇ ਜਦੋਂ 10 ਸਾਲਾਂ ਤੋਂ ਥੋੜਾ ਜਿਹਾ ਉੱਪਰ ਹੋਇਆ ਇਹ ਚੰਡਾਲਾਂ ਦੇ ਘਰ ਵਿੱਚ ਜਨਮ ਜਿਸ ਦਾ ਹੋਇਆ,
ਉਤਸਵ ਤੇ ਵਿਆਹ ਤੈ ਭਇਓ,
ਕਹਿੰਦੇ ਫਿਰ ਉਹਦਾ ਵਿਆਹ ਦਾ ਉਤਸਵ ਕੀਤਾ ਜੀ ਜਦੋਂ 10 ਸਾਲਾਂ ਤੋਂ, ਕਿਉਂਕਿ ਪਹਿਲਾਂ ਲੋਕ ਬੱਚਿਆਂ ਦੀ ਸ਼ਾਦੀ ਛੋਟੀ ਉਮਰ ਚ ਕਰ ਦਿੰਦੇ ਸੀ ਤੇ ਡੋਲੀ ਬਾਅਦ ਚ ਤੋਰਦੇ ਸਨ, ਇੱਦਾਂ ਹੀ ਹੁੰਦਾ ਸੀ ਪਹਿਲਾਂ ਪਿੰਡਾਂ ਚ। ਕਹਿੰਦੇ ਜਦੋਂ 10 ਸਾਲਾਂ ਤੋਂ ਟੱਪਿਆ ਤੇ ਚੰਡਾਲਾਂ ਨੇ ਆਪਣੇ ਪੁੱਤਰ ਦਾ ਵਿਆਹ ਕਰ ਦਿੱਤਾ ਜੀ।
ਬੰਦਪ ਸੰਗ ਬ੍ਰਿੰਦ ਚੰਡਾਲ,
ਕਹਿੰਦੇ ਸਭ ਸੰਬੰਧੀਆਂ ਦੇ ਨਾਲ ਉਹਦਾ ਜਿਹੜਾ ਪਰਿਵਾਰ ਸੀ ਚੰਡਾਲਾਂ ਦਾ, ਉਹ
ਗਾਇਨ ਬਾਦਤ ਕੀਨ ਵਿਸਾਲ,
ਉਹਦੀ ਸ਼ਾਦੀ ਦੀ ਖੁਸ਼ੀ ਵਿੱਚ ਬੜੇ ਵਾਜੇ ਵਜਾਏ, ਬੜੇ ਗਾਉਂਦੇ ਹਨ, ਨੱਚਦੇ ਹਨ, ਟੱਪਦੇ ਹਨ।
ਬਹੁ ਪ੍ਰਸੰਨਤਾ ਤਨ ਮੈਂ ਹੋਈ,
ਬਹੁਤ ਪ੍ਰਸੰਨਤਾ ਹੋਈ ਸਾਰੇ ਚੰਡਾਲਾਂ ਦੇ ਘਰ ਵਿੱਚ, ਫਿਰ ਸਾਰੇ ਸੰਬੰਧੀਆਂ ਵਿੱਚ।
ਕਰਕੇ ਵਿਆਹ ਮੇਲ ਸਭ ਕੋਈ,
ਕਹਿੰਦੇ ਵਿਆਹ ਕਰਕੇ ਸਾਰਾ ਜਿਹੜੇ ਸੰਬੰਧੀਆਂ ਦਾ ਮੇਲ ਇਕੱਠਾ ਹੋਇਆ ਸੀ।
ਆਏ ਸਦਨ ਮੈਂ ਵਸਨੇ ਲੱਗਿਓ,
ਕਹਿੰਦੇ ਫਿਰ ਆਪਣੇ ਘਰ ਵਿੱਚ ਵਸਣ ਲੱਗ ਪਿਆ, ਸੰਬੰਧੀ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਨਿਜ ਪਰਿਵਾਰ ਸੰਗ ਅਨੁਰਾਗਿਓ,
ਕਹਿੰਦੇ ਆਪਣੇ ਪਰਿਵਾਰ ਵਿੱਚ ਆਪਣੇ ਮਾਤਾ ਪਿਤਾ ਕੋਲੇ, ਆਪਣੇ ਭੈਣਾਂ ਭਰਾਵਾਂ ਕੋਲ ਉਹ ਰਹਿ ਰਿਹਾ ਹੈ ਹੁਣ।
ਇਸੀ ਰੀਤ ਬੀਤਿਓ ਚਿਰਕਾਲ,
ਕਹਿੰਦੇ ਇਸ ਤਰੀਕੇ ਨਾਲ ਜਦੋਂ ਕੁਝ ਕੁ ਸਾਲ ਹੋਰ ਬਤੀਤ ਹੋ ਗਏ ਤਾਂ
ਭਇਓ ਤਰਨ ਬਲਵਾਨ ਵਿਸਾਲ,
ਕਹਿੰਦੇ ਜਦੋਂ ਪੂਰਾ ਜਵਾਨ ਹੋ ਗਿਆ ਫਿਰ ਉਹ ਡੋਲੀ ਉਹ ਲੈ ਕੇ ਆਇਆ ਆਪਣੀ ਘਰਵਾਲੀ ਨੂੰ ਜੀ।
ਪੁੱਤਰ ਸੁਤਾ ਉਤਪਤ ਗਨ ਕਰੇ,
ਫਿਰ ਪਰਿਵਾਰ ਵਿੱਚ ਵਾਧਾ ਹੋਇਆ, ਪੁੱਤਰਾਂ ਨੇ ਜਨਮ ਲਿਆ, ਪੁੱਤਰੀਆਂ ਨੇ ਜਨਮ ਲਿਆ ਹੈ।
ਤਿਨਕੋ ਵਿਆਹੋ ਉਤਸਵ ਧਰੇ,
ਕਹਿੰਦੇ ਫਿਰ ਹੌਲੀ ਹੌਲੀ ਦੇਖਦਾ ਵੀ ਉਹ ਧੀਆਂ ਪੁੱਤਰ ਵੱਡੀ ਉਮਰ ਦੇ ਹੋ ਗਏ, ਫਿਰ ਕੋਈ ਪੁੱਤਰ ਵਿਆਹ ਦਿੱਤਾ, ਕਦੇ ਕੋਈ ਧੀ ਵਿਆਹ ਦਿੱਤੀ, ਏਦਾਂ ਦੇਖਦਾ ਸੁਪਨੇ ਚ।
ਉਹ ਵਿਸਾਲ ਕੋ ਲਗ ਹੈ ਆਨੰਦ,
ਕਹਿੰਦੇ ਕੋਈ ਛੋਟਾ ਪੁੱਤਰ ਹੈ, ਕੋਈ ਵੱਡਾ ਪੁੱਤਰ ਹੈ, ਕੁਝ ਵੱਡੇ ਬੱਚੇ ਉਸਨੇ ਉਹਨਾਂ ਦੀ ਸ਼ਾਦੀ ਵੀ ਕਰ ਦਿੱਤੀ ਜੀ।
ਕੇਤਕ ਤਨੀਆਂ ਭਈ ਬਿਲੰਦ,
ਕੁਝ ਪੁੱਤਰੀਆਂ ਹਨ ਉਸ ਦੀਆਂ, ਕੁਝ ਪੁੱਤਰ ਹਨ, ਇਉਂ ਪਰਿਵਾਰ ਚੰਗਾ ਵਧਿਆ ਹੈ।
ਸਭ ਕੋ ਵਿਆਹ ਵਧਿਓ ਪਰਿਵਾਰਾ,
ਕਹਿੰਦੇ ਜਦੋਂ ਸਾਰਿਆਂ ਦਾ ਵਿਆਹ ਕਰ ਦਿੱਤਾ ਤਾਂ ਜੀ
ਪੁੱਤਰ ਪੋਤਰ ਹਿਰਤ ਹਿਤ ਭਾਰਾ,
ਫਿਰ ਅੱਗਿਓਂ ਪੋਤਰਿਆਂ ਨੇ ਜਨਮ ਲੈ ਲਿਆ, ਦੋਤਰਿਆਂ ਨੇ ਜਨਮ ਲੈ ਲਿਆ, ਦੇਖ ਦੇਖ ਕੇ ਬੜਾ ਖੁਸ਼ ਹੁੰਦਾ ਹੈ।
ਹਰ ਇੱਕ ਸੋਗ ਧਾਰ ਦੇ ਤਿੰਨ ਮਾਹੀ,
ਕਦੇ ਖੁਸ਼ੀ ਆ ਜਾਂਦੀ ਹੈ ਪਰਿਵਾਰ ਸੀ, ਕਦੇ ਗਮੀ ਆ ਜਾਂਦੀ ਹੈ, ਕਦੇ ਸੋਗ ਆ ਜਾਂਦਾ, ਕਦੇ ਚਿੰਤਾ ਆ ਜਾਂਦੀ, ਇਉਂ ਦੇਖ ਰਿਹਾ ਹੈ ਪੁੱਤਾਂ ਪੋਤਰਿਆਂ ਵਾਲਾ ਹੋ ਗਿਆ।
ਦੁੱਖ ਸੁੱਖ ਦੇਖਤ ਆਉਦ ਬਿਆ ਨਿਹਾਵ,
ਕਹਿੰਦੇ ਇਹ ਦੁੱਖ ਸੁੱਖ ਦੇਖਦਿਆਂ ਦੇਖਦਿਆਂ ਫਿਰ ਚੰਡਾਲਾਂ ਦੇ ਘਰ ਵਿੱਚ ਵੀ ਬਜ਼ੁਰਗ ਹੋ ਗਿਆ, ਬਿਰਧ ਹੋ ਗਿਆ ਉਹ।
ਜਨਮ ਚੰਡਾਲ ਪਾਏ ਕਰ ਭੋਗਾ,
ਕਹਿੰਦੇ ਉਹ ਚੰਡਾਲਾਂ ਦੇ ਘਰ ਦਾ ਜਨਮ ਜਦੋਂ ਬਜ਼ੁਰਗ ਹੋਣ ਤੱਕ ਚੰਗੀ ਤਰ੍ਹਾਂ ਉਹ ਵੀ ਜਨਮ ਕੱਟ ਲਿਆ, ਭੋਗ ਲਿਆ, ਤਾਂ
ਭਇਓ ਮ੍ਰਿਤਕ ਤੈ ਤੇ ਵੱਧ ਸੋਗਾ,
ਫਿਰ ਕੀ ਦੇਖਦਾ ਵੀ ਉੱਥੇ ਵੀ ਉਹਦੀ ਮੌਤ ਹੋ ਗਈ ਆ। ਬਜ਼ੁਰਗ ਹੋ ਕੇ ਤੇ ਜਦੋਂ ਧੀਆਂ ਪੋਤਰਾਂ ਦੋਤਰਿਆਂ ਵਾਲਾ ਹੋ ਗਿਆ ਫਿਰ ਉਹਦੀ ਮੌਤ ਹੋ ਗਈ ਜੀ।
ਰੁਦਤ ਸੁਨਤ ਵਿਰਲਾਪਤ ਦਾਰਾ,
ਦਾਰਾ ਕਹਿੰਦੇ ਘਰ ਵਾਲੀ ਨੂੰ, ਕਹਿੰਦੇ ਪਰਿਵਾਰ ਸਾਰਾ ਵਿਰਲਾਪ ਕਰਦਾ ਪਰ ਘਰ ਵਾਲੀ ਤਾਂ ਬਹੁਤਾ ਜ਼ਿਆਦਾ ਵਿਰਲਾਪ ਕਰਦੀ ਉਸ ਚੰਡਾਲ ਦੇ ਘਰ ਵਾਲੀ ਜੀ।
ਹੇ ਪਤ ਤੋਰ ਅਧਿਕ ਪਰਿਵਾਰਾ,
ਕਹਿਣ ਲੱਗੀ ਹੇ ਪਤੀ ਕਿੱਥੇ ਚਲੇ ਗਿਆ ਸਾਨੂੰ ਛੱਡ ਕੇ, ਆ ਤੇਰਾ ਪਰਿਵਾਰ ਦੇਖ, ਆ ਤੇਰੇ ਧੀਆਂ ਪੁੱਤਰ ਦੇਖ ਇਹਨਾਂ ਵੱਲੇ।
ਗਨ ਸੂਕਰ ਤੈ ਪਾਰਨ ਕੀਨੇ,
ਕਹਿਣ ਲੱਗੀ ਇਹਨਾਂ ਦੀ ਕੌਣ ਰੱਖਿਆ ਕਰੇਗਾ, ਫਿਰ ਤੂੰ ਕਿੰਨੇ ਸੂਰ ਪਾਲੇ ਹੋਏ ਸਨ ਕਿਉਂਕਿ ਚੰਡਾਲ ਪਾਲਦੇ ਸਨ, ਇਹਨਾਂ ਨੂੰ ਕੌਣ ਖਾਣਾ ਦੇਵੇਗਾ।
ਕੂਕਰ ਖਰੇ ਹੈ ਤਨ ਪੀਨੇ,
ਕਿੰਨੇ ਫਿਰ ਤੂੰ ਕੁੱਤੇ ਪਾਲ ਕੇ ਰੱਖੇ ਸਨ, ਇਹਨਾਂ ਨੂੰ ਕੌਣ ਖਾਣ ਨੂੰ ਦੇਵੇਗਾ।
ਸਭ ਪ੍ਰਤੀਖਣਾ ਤੇਰੀ ਧਰੈ,
ਕਹਿੰਦੇ ਸਭ ਤੇਰੀ ਪ੍ਰਤੀਕਸ਼ਾ ਕਰਦੇ ਨੇ, ਤੇਰੇ ਵੱਲ ਦੇਖ ਰਹੇ ਨੇ, ਪਰਿਵਾਰ ਵੀ ਤੇਰੇ ਵੱਲੇ ਦੇਖ ਰਿਹਾ ਹੈ।
ਚਲ ਗਏ ਦ੍ਰਿਸ਼ਟ ਨਾ ਪਰੈ,
ਘਰ ਵਾਲੀ ਵਿਰਲਾਪ ਕਰਦੀ ਕਿੱਥੇ ਚਲ ਗਿਆ ਸਾਨੂੰ ਛੱਡ ਕੇ, ਦਿਸਦਾ ਕਿਉਂ ਨੀ, ਤੂੰ ਦਿਖਾਈ ਕਿਉਂ ਨੀ ਦਿੰਦਾ ਹੁਣ,
ਇਹ ਮੁਕਟਾਂ ਰੋਦ ਤੂੰ ਦੁੱਖ ਛੱਡ।
ਕਹਿੰਦੇ ਇਉਂ ਰੋਂਦੇ ਹੋਏ ਪਰਿਵਾਰ ਨੂੰ ਛੱਡ ਕੇ ਉਹਦੇ ਸਰੀਰ ਨੂੰ ਉਹਦੇ ਸੰਬੰਧੀਆਂ ਨੇ, ਬਰਾਦਰੀ ਨੇ ਚੱਕ ਲਿਆ ਜੀ।
ਲੈ ਕਰ ਵਹਿਰ ਗਏ ਥਰ ਗਾਡੋ,
ਤੇ ਕਹਿੰਦੇ ਬਾਹਰ ਲਿਜਾ ਕੇ ਕਬਰ ਪੱਟ ਕੇ ਉਹਦੀ ਸਰੀਰ ਨੂੰ ਦੇਖ ਰਿਹਾ ਵੀ ਉਹਦੇ ਸਰੀਰ ਨੂੰ ਦੱਬ ਦਿੱਤਾ ਸੰਬੰਧੀ, ਪਰਿਵਾਰ ਵਿਰਲਾਪ ਕਰ ਰਿਹਾ ਰੋ ਰਿਹਾ ਪਰ ਉਹ ਬਰਾਦਰੀ ਵਾਲਿਆਂ ਨੇ ਚੱਕਿਆ ਲਿਜਾ ਕੇ ਬਾਹਰ ਕਬਰ ਵਿੱਚ ਦੱਬ ਦਿੱਤਾ ਜੀ।
ਇਹੋ ਸਭ ਸੁਪਨੋ ਪਾਏ ਨਰਿੰਦਰ,
ਕਹਿੰਦੇ ਇਹ ਇੱਥੇ ਕੁ ਤੱਕ ਜਦੋਂ ਸੁਪਨਾ ਆਇਆ ਤਾਂ
ਜਾਗ ਉੱਠਿਓ ਬਿਸਮਾਏ ਬਿਲੰਦ,
ਕਹਿੰਦੇ ਇੱਕਦਮ ਤ੍ਰਿਪਕ ਕੇ ਉਹ ਰਾਜਾ ਉੱਠ ਪਿਆ ਤੇ ਬੜਾ ਹੈਰਾਨ ਹੋਇਆ ਵੀ ਇਹ ਕੀ ਸੁਪਨਾ ਆਇਆ ਮੈਨੂੰ।
ਕਿਤਕ ਕਾਲ ਸੋਚਤ ਹੀ ਰਹੇ ਹੋ,
ਕਹਿੰਦੇ ਕਿੰਨੀ ਦੇਰ ਤੇ ਆਪਣੇ ਉਹ ਆਸਣ ਤੇ ਪਲੰਘੇ ਤੇ ਬੈਠਾ ਸੋਚਾਂ ਹੀ ਸੋਚੀ ਗਿਆ ਵੀ ਮਹਾਰਾਜ ਦੇ ਦਰਸ਼ਨ ਕੀਤੇ ਸਨ, ਇਹ ਕੀ ਗੱਲ, ਇੰਨਾ ਭਿਆਨਕ, ਇੰਨਾ ਡਰਾਉਣਾ ਸੁਪਨਾ, ਦੋ ਵਾਰ ਮੌਤ ਦੇਖ ਲਈ ਆਪਣੀ, ਇਹ ਤਾਂ ਕਦੀ ਆਇਆ ਨਹੀਂ ਸੀ।
ਇਹ ਦੁਰ ਸੁਪਨ ਕਹਾ ਮੈਂ ਲਹਿਓ,
ਕਹਿਣ ਲੱਗਾ ਇੰਨਾ ਇੰਨਾ ਦੁਰ ਸੁਪਨ, ਡਰਾਉਣਾ ਸੁਪਨਾ, ਭਿਆਨਕ ਸੁਪਨਾ, ਇਹ ਕੀ, ਇਹ ਕਿਉਂ ਆਇਆ, ਕਦੀ ਨਹੀਂ ਸੀ ਆਇਆ, ਚੰਗੇ ਮਹਾਰਾਜ ਦੇ ਦਰਸ਼ਨ ਕੀਤੇ, ਪਹਿਲਾਂ ਤਾਂ ਮਨ ਚ ਇਹ ਸ਼ੰਕਾ ਪੈ ਗਿਆ ਸੀ ਵੀ ਜੇ ਮੱਥੇ ਦਾ ਭੋਗਣਾ ਪੈਣਾ ਫਿਰ ਇੱਥੇ ਕਾਹਨੂੰ ਆਇਆ ਇੰਨੇ ਮੀਲ ਚੱਲ ਕੇ, ਤੇ ਜੇ ਮਹਾਰਾਜ ਨੂੰ ਮੱਥਾ ਟੇਕ ਹੀ ਦਿੱਤਾ ਭੇਟਾ ਵੀ ਸਾਰੀ ਰੱਖ ਦਿੱਤੀ ਸੀ, ਇੰਨਾ ਭਿਆਨਕ, ਇੰਨਾ ਖਤਰਨਾਕ, ਇੰਨਾ ਡਰਾਉਣਾ ਸੁਪਨਾ ਆ ਗਿਆ ਹੈ।
ਭਈ ਪ੍ਰਭਾਤ ਸਿੱਖ ਇੱਕ ਗਇਓ,
ਕਹਿੰਦੇ ਸੋਚਾਂ ਸੋਚਦੇ ਨੂੰ ਦਿਨ ਚੜ ਗਿਆ ਜੀ।
ਗੁਰ ਕੋ ਹੁਕਮ ਸੁਨਾਵਤ ਭਇਓ,
ਇੱਕ ਸਿੱਖ ਨੇ ਜਾ ਕੇ ਰਾਜੇ ਨੂੰ ਆਖਿਆ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਸ਼ਿਕਾਰ ਖੇਡਣ ਵਾਸਤੇ ਜਾਣਾ ਹੈ।
ਖੇਤ ਅਖੇਰ ਖੇਲਬੋ ਚੱਲਿਓ,
ਅਖੇਰ ਸ਼ਿਕਾਰ ਨੂੰ ਕਹਿੰਦੇ ਨੇ ਵੀ ਸ਼ਿਕਾਰ ਖੇਡਣ ਲਈ ਮਹਾਰਾਜ ਨੇ ਤਿਆਰੀ ਕੀਤੀ ਹੈ ਤੇ ਤੁਹਾਨੂੰ ਸੁਨੇਹਾ ਭੇਜਿਆ, ਚਲੋ ਤੁਸੀਂ ਤਿਆਰੀ ਕਰੋ।
ਚਲਾ ਸੰਗ ਗੁਰ ਕੈਸੇ ਕਹਿਓ,
ਕਹਿੰਦੇ ਮਹਾਰਾਜ ਜੀ ਦਾ ਹੁਕਮ ਹੋਣ ਕਰਕੇ ਉਹਨੇ ਰਾਜੇ ਨੇ ਤਿਆਰੀ ਕੀਤੀ ਚੱਲਣ ਦੀ।
ਸੁਣ ਕੇ ਕਰ ਇਸ਼ਨਾਨ ਨਿਰਪ ਤਬੈ,
ਸੁਣ ਕੇ ਤੇ ਉਹਨੇ ਛੇਤੀ ਛੇਤੀ ਇਸ਼ਨਾਨ ਕੀਤਾ, ਰਾਜੇ ਨੇ ਬਸਤਰ ਪਹਿਨੇ ਜੀ।
ਤਰੰਗ ਅਰੂਢਿਓ ਲੇ ਦਲ ਸਬੈ,
ਤੇ ਆਪਣੇ ਨਾਲ ਸੈਨਾਪਤੀਆਂ ਨੂੰ ਸੂਰਮਿਆਂ ਨੂੰ ਨਾਲ ਲੈ ਕੇ ਘੋੜੇ ਤੇ ਚੜ ਕੇ ਆਪਣੇ ਡੇਰਿਓਂ ਨਿਕਲਿਆ।
ਚੜ ਕੇ ਪੁਰੰਤਰ ਕੋ ਆਏ,
ਕਹਿੰਦੇ ਫਿਰ ਨਗਰ ਦੇ ਅੰਦਰ ਆਇਆ ਜਿੱਥੇ ਗੁਰੂ ਸਾਹਿਬ ਜੀ ਦੇ ਮਹੱਲ ਸਨ।
ਤੈ ਤੇ ਸਤਿਗੁਰ ਸੰਗ ਮਿਲਾਏ,
ਅੱਗੇ ਸਤਿਗੁਰੂ ਜੀ ਤਿਆਰ ਹੀ ਸਨ, ਮਹਾਰਾਜ ਜੀ ਆਪਣੇ ਨਾਲ ਸਿੱਖਾਂ ਸੇਵਕਾਂ ਨੂੰ ਲੈ ਕੇ ਤੇ ਬਾਹਰ ਨਿਕਲ ਗਏ ਜੀ।
ਚਿਤ ਦੁਰਸੁਪਨ ਵਿਸਾਲਾ,
ਹੁਣ ਮਨ ਉਹਦਾ ਬਹੁਤ ਉਦਾਸ ਹੈ, ਚਿਹਰਾ ਵੀ ਉਦਾਸ ਹੈ, ਸੁਪਨਾ ਭੁੱਲਦਾ ਨੀ ਪਿਆ, ਘੋੜੇ ਤੇ ਚੜਿਆ ਤੁਰਿਆ ਜਾਂਦਾ ਮਹਾਰਾਜ ਦੇ ਨਾਲ, ਪਰ ਉਹਦਾ ਚਿਹਰਾ ਜਿਹੜਾ ਉਹ ਲੱਥਿਆ ਹੋਇਆ ਹੈ, ਉਦਾਸੀ ਹੈ ਉਸ ਦੇ ਚਿਹਰੇ ਤੇ।
ਕਹਿ ਨਾ ਸਕਿਆ ਮੁਕਤੇ ਤਸਕਾਲਾ,
ਉਹ ਕਹਿਣ ਨੂੰ ਉਹਦਾ ਮਨ ਕਰਦਾ ਮਹਾਰਾਜ ਜੀ ਨੇ ਵੀ ਕੁਝ ਮੈਂ ਆਖਾਂ ਪਰ ਕੁਝ ਮਾਹੌਲ ਜਿਹਾ ਨੀ ਬਣਦਾ, ਇਸ ਕਰਕੇ ਚੁੱਪ ਹੀ ਰਿਹਾ, ਕੁਝ ਆਖਿਆ ਨੀ ਉਸਨੇ।
ਬਦਨ ਮਲੀਨ ਹੁਕਮ ਕੋ ਮਾਨਾ,
ਬਹੁਤ ਚਿਹਰਾ ਉਦਾਸ ਸੀ ਪਰ ਫਿਰ ਵੀ ਮਹਾਰਾਜ ਦਾ ਹੁਕਮ ਸੀ, ਹੁਕਮ ਮੰਨ ਕੇ ਸ਼ਿਕਾਰ ਵਾਸਤੇ ਨਿਕਲ ਗਿਆ।
ਇਹ ਸਤਿਗੁਰ ਕੋ ਸੰਗ ਪਿਆਨਾ,
ਕਹਿੰਦੇ ਸਤਿਗੁਰੂ ਜੀ ਦੇ ਨਾਲ ਨਾਲ ਜਾ ਰਿਹਾ ਸੀ ਘੋੜੇ ਉੱਪਰ ਸਵਾਰ।
ਖੇਲਣ ਕਰੋ ਅਖੀਰ ਕਨੇਰਾ,
ਤੇ ਫਿਰ ਦੱਸਣ ਲੱਗ ਪਿਆ ਆਪਣੀ ਗੱਲ, ਮਹਾਰਾਜ ਨੇ ਆਖਿਆ ਸ਼ਿਕਾਰ ਖੇਡ ਲੈਣਾ ਹੁੰਦਾ, ਕਹਿੰਦਾ ਜੀ ਬੜਾ ਸ਼ਿਕਾਰ ਖੇਡਿਆ ਸਾਰੀ ਜ਼ਿੰਦਗੀ ਵਿੱਚ ਮੈਂ।
ਗੁਰੂ ਜੀ ਹੱਥੋਂ ਮ੍ਰਿਗਨ ਕਰ ਘੇਰਾ,
ਕਹਿਣ ਲੱਗਾ ਗੁਰੂ ਜੀ ਹੱਥੋਂ ਮ੍ਰਿਗਨ ਕਰ, ਕਿੱਡੀ ਤੇਜ ਭੱਜਣ ਵਾਲਾ ਕਿਸੇ ਨਸਲ ਦਾ ਵੀ ਮੇਰੇ ਅੱਗੇ ਹਿਰਨ ਭੱਜੇ, ਮੈਂ ਕਦੀ ਅੱਜ ਤੱਕ ਜਿਉਂਦਾ ਨੀ ਜਾਣ ਦਿੱਤਾ ਜੀ।
ਆਸ ਧਵਾਏ ਕਰੋ ਸੰਘਾਰ,
ਆਸ ਘੋੜੇ ਨੂੰ ਕਹਿੰਦੇ ਧਵਾਏ ਭਜਾ ਕੇ ਕਹਿੰਦਾ ਮਹਾਰਾਜ ਇੰਨੀ ਤੇਜ਼ ਘੋੜਾ ਭਜਾ ਕੇ ਮੈਂ ਉਹਨੂੰ ਘੇਰਦਾ ਅੱਜ ਤੱਕ ਮੇਰੇ ਅੱਗੇ ਸ਼ਿਕਾਰ ਬਚ ਕੇ ਨੀ ਗਿਆ ਕਦੇ।
ਬਾਜਨ ਤੇ ਪੰਛੀ ਲਿਓ ਮਾਰ।
ਫਿਰ ਮਹਾਰਾਜ ਪੰਛੀਆਂ ਦਾ ਸ਼ਿਕਾਰ ਵੀ ਮੈਂ ਕਰ ਲੈਣਾ ਆਪਣਾ ਬਾਜ ਛੱਡ ਕੇ ਘੇਰ ਕੇ ਪੰਛੀਆਂ ਨੂੰ।
ਮਗ ਮੈਂ ਗਮਨਤ ਜਾਤ ਸੁਣਾਵਤ।
ਇਹ ਮਹਾਰਾਜ ਜੀ ਨੂੰ ਆਪਣੇ ਸ਼ਿਕਾਰ ਦੀਆਂ ਗਥਾਵਾਂ ਆਪਣੀ ਬਹਾਦਰੀ ਦੀਆਂ ਦੱਸਦਾ ਜਾਂਦਾ।
ਦੇਖੋ ਅੱਜ ਥਾ ਮੈਂ ਕਹਾਵਤ।
ਕਹਿਣ ਲੱਗਾ ਮਹਾਰਾਜ ਅੱਜ ਆਪ ਜੀ ਦੇਖਿਓ ਜੇ ਕਿਤੇ ਸ਼ਿਕਾਰ ਦੀ ਮੇਰੀ ਤੁਸੀਂ ਡਿਊਟੀ ਲਾ ਦਿੱਤੀ ਫਿਰ ਮੈਨੂੰ ਸ਼ਿਕਾਰ ਖੇਡਦੇ ਨੂੰ ਦੇਖਿਓ ਤੁਸੀਂ।
ਗਏ ਦੂਰ ਕਿਤ ਕੁਦਿਆਨਾ।
ਕਹਿੰਦੇ ਜਦੋਂ ਜੰਗਲ ਦੇ ਵਿੱਚ ਕੁਝ ਦੂਰ ਚਲੇ ਗਏ ਤਾਂ
ਨਿਕਸਿਓ ਹਰਨ ਨਿਰਪਤ ਗਵਾਨਾ।
ਇਹ ਐਸੀ ਨੇਤ ਬਣੀ ਵੀ ਇੱਕ ਹਿਰਨ ਜਿਹੜਾ ਸੀ ਇੱਕਦਮ ਰਾਜੇ ਦੇ ਘੋੜੇ ਦੇ ਸਾਹਮਣੇ ਨਿਕਲ ਕੇ ਭੱਜ ਪਿਆ।
ਸਭ ਕੋ ਵਰਜ ਆਪ ਹੀ ਧਾਇਓ।
ਹੁਣ ਇਹ ਸ਼ਿਕਾਰ ਦਾ ਅਸੂਲ ਸੀ ਵੀ ਜਿਸ ਦੇ ਸਾਹਮਣੇ ਸ਼ਿਕਾਰ ਨਿਕਲੇਗਾ ਉਹਨੇ ਸ਼ਿਕਾਰ ਕਰਨਾ, ਬਾਕੀਆਂ ਨੂੰ ਵਰਜ ਕੇ ਤੇ ਉਹਦੇ ਪਿੱਛੇ ਰਾਜੇ ਨੇ ਘੋੜਾ ਭਜਾ ਦਿੱਤਾ।
ਬੜੇ ਵੇਗ ਤੇ ਤਰੰਗ ਉਠਾਇਓ।
ਇੰਨੀ ਤੇਜ਼ੀ ਨਾਲ ਇੱਕਦਮ ਘੋੜਾ ਉਸਨੇ ਭਜਾਇਆ ਜੀ।
ਲੱਗਿਓ ਗਏ ਲਦੋਰੋਂ ਜੁਗ ਐਸੇ।
ਕਹਿੰਦੇ ਬਿਲਕੁਲ ਉਹਦੇ ਗੈਲ ਉਹਦੇ ਪਿੱਛੇ ਹੋ ਗਿਆ, ਉਸ ਹਿਰਨ ਦੇ ਪਿੱਛੇ ਪਿੱਛੇ ਘੋੜਾ ਜਾ ਰਿਹਾ ਹੈ।
ਕੌਣ ਗੌਣ ਪਿੱਛੇ ਕਹਿ ਜੈਸੇ।
ਕੌਣ ਗੌਣ ਪਿੱਛੇ ਕਹਿ, ਕਹਿੰਦੇ ਹਵਾ ਦੇ ਵੇਗ ਨੂੰ ਵੀ ਤੇਜ਼ ਛਾ, ਇੰਨੀ ਤੇਜ਼ ਹਰਨ ਭੱਜ ਰਿਹਾ ਸੀ ਤੇ ਓਨੀ ਤੇਜ਼ ਹੀ ਰਾਜੇ ਦਾ ਘੋੜਾ ਸੀ ਪਿੱਛੇ।
ਪੁਰਤੇ ਕੋਸ ਦਸ ਕੋਲੋ ਗਏ ਹੋ।
ਕਹਿੰਦੇ ਪੁਰਤੇ ਕੋਸ ਦਸ, ਦਸ ਕੋ ਅੱਗੇ ਹਰਨ ਭੱਜਾ ਗਿਆ ਤੇ ਪਿੱਛੇ ਰਾਜਾ ਘੋੜਾ ਭਜਾਈ ਗਿਆ, ਜਦੋਂ ਦਸਾਂ ਕੋਹਾਂ ਤੇ ਪਹੁੰਚ ਗਿਆ ਜੀ।
ਮ੍ਰਿਗ ਦੌਰਤ ਕੋ ਹੱਥ ਕਰ ਲਏਓ।
ਕਹਿੰਦੇ ਜੀ ਮਾਰ ਲਿਆ ਇਹਨੇ ਉਹਨੂੰ ਘੇਰ ਕੇ ਉਸ ਹਿਰਨ ਨੂੰ ਤੇ ਉਹਦਾ ਸ਼ਿਕਾਰ ਕਰ ਦਿੱਤਾ ਰਾਜਾ।
ਭਇਓ ਤ੍ਰਿਖਾ ਤੁਰ ਮੁਖ ਕਮਲਾਵਾ।
ਉਹਨੇ ਚਿਰ ਨੂੰ ਗਰਮੀਆਂ ਦੀ ਰੁੱਤ ਸੀ, ਘੋੜਾ ਭਜਾਇਆ ਸੀ, ਇਹਨੇ ਸ਼ਿਕਾਰ ਤਾਂ ਕਰ ਲਿਆ ਪਰ ਪਿਆਸ ਲੱਗ ਗਈ, ਗਰਮੀ ਵੀ ਲੱਗੀ ਇਸ ਨੂੰ, ਜਿਹੜਾ ਇਹਦਾ ਮੁਖ ਸੀ ਉਹ ਸੁੱਕਣ ਲੱਗ ਪਿਆ ਪਾਣੀ ਖੁਣੋ।
ਪਾਚੇ ਤੇ ਫਟਕੋਏ ਨਾ ਆਵਾ।
ਕਿਉਂਕਿ ਪਿਛਲੇ ਅਜੇ ਤੱਕ ਪਹੁੰਚੇ ਨਹੀਂ ਸੀ, ਨਾ ਇਹਦਾ ਸੂਰਮਾ ਕੋਈ ਪਹੁੰਚਿਆ ਸੀ, ਨਾ ਮਹਾਰਾਜ ਸਾਹਿਬ ਜੀ ਤੇ ਨਾ ਕੋਈ ਸਿੱਖ ਅਜੇ ਆਇਆ ਸੀ ਪਿੱਛੋਂ।
ਇਤ ਉਤ ਫਿਰਿਓ ਹੇਰਨ ਕਰਿਓ।
ਕਹਿੰਦੇ ਹੁਣ ਇੱਧਰ ਉੱਧਰ ਫਿਰਦਾ ਕੋਈ ਪੀਣ ਵਾਸਤੇ ਕਿਤਿਓਂ ਪਾਣੀ ਲੱਭ ਜਾਵੇ।
ਦੂਰ ਜਾ ਇੱਕ ਗ੍ਰਾਮ ਨਿਹਰਿਓ।
ਇਹ ਲੱਭਦਾ ਲੱਭਦਾ ਦੂਰ ਗਿਆ ਤੇ ਇੱਕ ਛੋਟਾ ਜਿਹਾ ਪਿੰਡ ਦੇਖਿਆ ਇਸਨੇ।
ਇਸਦੇ ਨਿਕਟ ਬ੍ਰਿਛ ਕੋ ਦੇਖਾ।
ਕਹਿੰਦੇ ਨੇ ਉਸ ਪਿੰਡ ਦੇ ਬਾਹਰ ਬਾਹਰ ਇੱਕ ਬਹੁਤ ਸੰਘਣੀ ਛਾਂ ਵਾਲਾ ਦਰਖਤ ਦੇਖਿਆ ਇਸਨੇ, ਬ੍ਰਿਛ ਦੇਖਿਆ ਹੈ।
ਉਤਰ ਪਰਿਓ ਪਾਸ ਅੰਮ੍ਰਿਤ ਵਿਸੇਖਾ।
ਥਕੇਵਾਂ ਵੀ ਹੋ ਗਿਆ ਸੀ, ਗਰਮੀ ਸੀ, ਪਿਆਸ ਵੀ ਲੱਗ ਗਈ ਸੀ, ਇਸ ਕਰਕੇ ਉਹ ਸੋਹਣੀ ਛਾਂ ਦੇਖ ਕੇ ਤੇ ਇਹ ਘੋੜੇ ਤੋਂ ਉਤਰਿਆ ਜੀ।
ਤਰਕੇ ਸੰਗ ਬੰਦ ਕਰ ਘੋਰਾ।
ਉਸ ਦਰਖਤ ਦੇ ਨਾਲ ਆਪਣੇ ਘੋੜੇ ਨੂੰ ਬੰਨ ਕੇ
ਤੈ ਤੇ ਨਿਕਟ ਨੀੜ ਕੋ ਤੋਰਾ।
ਤੇ ਹੁਣ ਟੋਲਣ ਲੱਗ ਪਿਆ ਨੇੜੇ ਬੰਨੇ ਕਿਤੇ ਪੀਣ ਵਾਲਾ ਪਾਣੀ ਲੱਭ ਜਾਵੇ।
ਦੇਖ ਜਲ ਕੋ ਕਰ ਚਰਨ ਪਖਾਰੇ।
ਕਹਿੰਦੇ ਬਹੁਤ ਸੁੰਦਰ ਜਲ ਇਹਨੂੰ ਦਿਸਿਆ ਤੇ ਉਹਦੇ ਨਾਲ ਇਹਨੇ ਪਹਿਲਾਂ ਆਪਣੇ ਹੱਥ ਪੈਰ ਧੋਤੇ ਹਨ।
ਪੁੰਨ ਪੀ ਕਰਨ ਤ੍ਰਿਖਾ ਨਿਵਾਰੇ।
ਫਿਰ ਪੀ ਕੇ ਉਸ ਜਲ ਨੂੰ ਆਪਣੀ ਪਿਆਸ ਦੂਰ ਕੀਤੀ ਜੀ।
ਤਰਕੇ ਤਰੇ ਸੰਗਨੀ ਛਾਇਆ।
ਤੇ ਫਿਰ ਜਦੋਂ ਰੁੱਖ ਥੱਲੇ ਆਇਆ ਜਿੱਥੇ ਘੋੜਾ ਬੰਨਿਆ ਸੀ, ਬਹੁਤ ਸੰਘਣੀ ਛਾਂ ਸੀ ਬਹੁਤ ਵਧੀਆ ਉਸ ਦਰਖਤ ਦੀ।
ਸ਼ਰਮਤ ਨਿਰਥ ਕੋ ਮਨ ਵਿਸਰਮਾਇਆ।
ਹੁਣ ਮਨ ਬਰਮਾ ਗਿਆ ਵੀ ਕੁਝ ਥਕੇਵਾਂ ਵੀ ਆ, ਗਰਮੀ ਵੀ ਆ, ਤੇ ਛਾਂ ਬਹੁਤ ਸੋਹਣੀ, ਥੋੜੀ ਦੇਰ ਆਰਾਮ ਕਰ ਲਿਆ ਜਾਵੇ।
ਵਸਤਰ ਵਿਛਾਏ ਬੈਠ ਕਰ ਤਹਾ।
ਕਹਿੰਦੇ ਕਮਰ ਕੱਸੇ ਦਾ ਵਸਤਰ ਖੋਲ ਕੇ ਵਿਛਾ ਕੇ ਉੱਥੇ ਬੈਠ ਗਿਆ ਰਾਜਾ।
ਸ਼ਰਮਤ ਘਾਮ ਤੇ ਸੁਖ ਲੈ ਮਹਾ।
ਬਹੁਤ ਗਰਮੀ ਸੀ, ਛਾਂ ਬਹੁਤ ਸੰਘਣੀ ਸੀ, ਇਸ ਕਰਕੇ ਬੜਾ ਆਨੰਦ ਆਇਆ, ਬੜਾ ਸੁਖ ਮਾਣਿਆ ਉਹਨੇ ਛਾਵੇਂ ਬੈਠ ਕੇ।
ਜਬ ਤਪਤ ਥੋਰੀ ਹੋਏ ਜਾਏ।
ਹੁਣ ਮਨ ਚ ਸੋਚਦਾ ਵੀ ਜਦੋਂ ਥੋੜੀ ਜੀ ਗਰਮੀ ਘਟ ਜਾਏਗੀ, ਥੋੜੀ ਜੀ ਤਪਸ਼ ਘਟ ਜਾਵੇਗੀ,
ਹੁਣ ਚੜੇ ਉਸ ਮਨ ਠਹਿਰਾਏ,
ਤੇ ਉਦੋਂ ਫਿਰ ਮੈਂ ਘੋੜੇ ਤੇ ਚੜ ਕੇ ਜਾਵਾਂਗਾ, ਇਹ ਉਹਨੇ ਮਨ ਚ ਵਿਚਾਰ ਕਰ ਲਈ ਹੈ।
ਸੰਗੀ ਆਏ ਮਿਲਾਂਗੇ ਮੋਹੀ।
ਉਹਨੇ ਚਿਰ ਨੂੰ ਮੇਰੇ ਸੈਨਾਪਤੀ, ਮੇਰੇ ਸੂਰਮੇ, ਮੇਰੇ ਸੰਗੀ ਤੇ ਗੁਰੂ ਸਾਹਿਬ ਜੀ ਆ ਜਾਣਗੇ ਮੇਰੇ ਕੋਲ।
ਤਬਲੋ ਛਾਇਆ ਮੈਂ ਸੁਖ ਹੋਈ।
ਉਦੋਂ ਤੱਕ ਇਸ ਸੰਘਣੀ ਛਾਂ ਦਾ ਸੁਖ ਮਾਣਦੇ ਹਾਂ।
ਪਿੱਛੇ ਸ੍ਰੀ ਅਰਜਨ ਭੱਟ ਸੰਗ।
ਕਹਿੰਦੇ ਇਹ ਤੇ ਇਹ ਸੋਚ ਕੇ ਤੇ ਉੱਥੇ ਦਰਖਤ ਥੱਲੇ ਬੈਠ ਗਿਆ, ਉਧਰ ਆਪਣੇ ਸਿੱਖਾਂ ਸੇਵਕਾਂ ਨਾਲ ਤੇ ਇਹਦੇ ਫੌਜੀਆਂ ਨਾਲ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ।
ਜਾਤ ਰੂਡੇ ਸੰਗ ਤੁਰੰਗ।
ਕਹਿੰਦੇ ਮਹਾਰਾਜ ਘੋੜੇ ਤੇ ਸਵਾਰ ਨੇ ਤੇ ਇਹ ਲੱਭਦੇ ਜਾਂਦੇ ਨੇ ਵੀ ਰਾਜਾ ਕਿਹੜੇ ਪਾਸੇ ਗਿਆ।
ਨਿਰਪ ਕੋ ਖੋਜ ਪਾਰਕਾ ਧਰਤੇ।
ਕਹਿੰਦੇ ਨਿਰਪ ਕੋ ਖੋਜ, ਉਹ ਖੋਜ ਦੇਖਦੇ ਦੇਖਦੇ ਨਾ ਘੋੜੇ ਦਾ, ਤੇ ਮਹਾਰਾਜ ਜੀ ਉਸ ਪਾਸੇ ਜਾ ਰਹੇ ਜਿੱਧਰ ਇਹ ਗਿਆ ਸੀ।
ਸਨੈ ਸਨੈ ਸਭ ਗਮਨਿਓ ਕਰਤੇ।
ਹੌਲੀ ਹੌਲੀ ਮਹਾਰਾਜ ਜੀ ਆ ਰਹੇ ਹਨ ਸਾਰਿਆਂ ਨੂੰ ਨਾਲ ਲੈ ਕੇ।
ਦੋਹਰਾ ਕੰਮ ਤੇਜ ਅਕਸੈ ਪਹਿਓ।
ਬਹੁਤ ਤੇਜ਼ ਗਰਮੀ ਹੋ ਗਈ ਜੀ।
ਖੋਜਤ ਨਿਰਪ ਕੋ ਜਾਤ।
ਮਹਾਰਾਜ ਸੱਚੇ ਪਾਤਸ਼ਾਹ ਰਾਜੇ ਦੇ ਘੋੜੇ ਦਾ ਖੋਜ ਦੇਖਦੇ ਦੇਖਦੇ ਜਾ ਰਹੇ ਹਨ।
ਸੇਵਕ ਸੇਵਾ ਹੋਤ ਕੋ।
ਕਹਿੰਦੇ ਨੇ ਸੇਵਕ ਨਾਲ ਸੇਵਾਦਾਰ ਹਨ ਜੀ।
ਇਹ ਤਾਂ ਉਤ ਫਿਰ ਉਤਲਾਤ।
ਇੱਧਰ ਉੱਧਰ ਦੇਖਦੇ ਜਾਂਦੇ ਨੇ ਵੀ ਇੱਥੇ ਕਿਤੇ ਹੋਵੇਗਾ, ਖੋਜ ਕਰਦੇ ਪਏ ਉਸ ਰਾਜੇ ਦੀ।
ਦੋਹਰਾ ਕਿਤ ਕਾਲ ਮੈਂ ਪਾਲਕੋ।
ਕੁਝ ਕੁ ਸਮਾਂ ਜਦੋਂ ਹੋ ਗਿਆ ਦਰਖਤ ਦੇ ਥੱਲੇ ਉਸ ਰਾਜੇ ਨੂੰ ਬੈਠੇ ਹੋਏ ਤਾਂ
ਬੈਠੇ ਬੀਤਿਓ ਸੁਥਾਨ।
ਕਹਿੰਦੇ ਬੜੇ ਸੁਖ ਨਾਲ ਛਾਵੇਂ ਬੈਠਾ ਸੀ, ਜਦੋਂ ਕੁਝ ਕੁ ਦੇਰ ਬਤੀਤ ਹੋ ਗਈ ਤਾਂ
ਇਸ ਚੰਡਾਲ ਕੋ ਪੁੱਤਰ ਇੱਕ।
ਕਹਿੰਦੇ ਉਸ ਚੰਡਾਲ ਦਾ ਇੱਕ ਪੁੱਤਰ, ਜਿਹੜਾ ਚੰਡਾਲ ਮਤਲਬ ਇਹਨੇ ਸੁਪਨੇ ਵਿੱਚ ਦੇਖਿਆ ਸੀ, ਉਹਦਾ ਜਿਹੜਾ ਪੁੱਤਰ ਦੇਖਿਆ ਸੀ, ਉਹ ਬੱਚਾ ਇੱਕ ਆਇਆ ਉਧਰ ਖੇਡਦਾ ਖੇਡਦਾ।
ਨਿਰਪ ਕੋ ਦੇਖਿਓ ਆਨ।
ਕਹਿੰਦੇ ਜਦੋਂ ਰਾਜੇ ਨੂੰ ਦੇਖਿਆ ਦਰਖਤ ਥੱਲੇ ਬੈਠਾ ਹੋਇਆ, ਸੋਹਣੇ ਸ਼ਸਤਰ ਬਸਤਰ ਨੇ, ਸੋਹਣਾ ਘੋੜਾ ਕੋਲ ਬੱਧਾ ਹੋਇਆ ਹੈ।
ਚਾਹ ਪਈ ਦੂਰ ਖਰੋ ਹੇਰਤ ਲਲਚਾਵੈ।
ਉਹ ਬਹੁਤ ਹੈਰਾਨ ਹੋ ਕੇ ਉਹਨੇ ਉਹ ਰਾਜੇ ਵੱਲੇ ਦੇਖਿਆ ਤੇ ਥੋੜਾ ਜਿਹਾ ਨੇੜੇ ਆਇਆ ਚੰਗੀ ਤਰ੍ਹਾਂ ਦੇਖਣ ਵਾਸਤੇ।
ਕਰਤ ਤਰਾਸ ਪਰ ਨਿਕਟ ਨਾ ਆਵੈ,
ਡਰਦਾ ਹੈ ਕੋਈ ਕਿਉਂਕਿ ਸ਼ਸਤਰ ਨੇ ਉਹਦੇ ਕੋਲ, ਸਿੱਧਾ ਕੋਲ ਨਹੀਂ ਆਉਂਦਾ ਬੱਚਾ, ਪਰ ਹੌਲੀ ਹੌਲੀ ਕੋਲ ਆ ਰਿਹਾ ਤੇ ਹੈਰਾਨੀ ਨਾਲ ਦੇਖ ਰਿਹਾ।
ਇਹ ਤੋ ਪਿਤਾ ਹਮਾਰੋ ਹੈ,
ਜਦੋਂ ਕੋਲ ਆਣ ਕੇ ਵੇਖਿਆ ਹੈਰਾਨ ਹੋ ਕਹਿੰਦਾ ਇਹ ਤੇ ਮੇਰਾ ਪਿਤਾ, ਐਵੇਂ ਡਰੀ ਜਾਂਦਾ ਸਮੇਂ।
ਜੋ ਮਰ ਗਏ ਉਸ ਸਲ ਹੀ ਲਹਿ,
ਇਹ ਤੇ ਮਰ ਗਿਆ ਸੀ ਕੁਝ ਦਿਨ ਹੋਏ, ਪਿਤਾ ਨੇ ਤੇ ਚੜਾਈ ਕਰ ਦਿੱਤੀ ਸੀ, ਇਹਦਾ ਮਤਲਬ ਇਹਨੇ ਛਾਲੀ ਕੀਤਾ, ਫਿਰ ਇਹ ਤਾਂ ਚੰਗਾ ਭਲਾ ਬੈਠਾ ਹੋਇਆ ਹੈ।
ਦੌੜਿਓ ਸਦਨ ਬਿਤਾਇਓ ਜਾਏ,
ਦੌੜ ਗਿਆ ਬੱਚਾ ਉਸੇ ਵੇਲੇ ਜਾ ਕੇ ਆਪਣੇ ਘਰ ਦੱਸਿਆ ਜੀ।
ਕਹਿਓ ਰੋਵੋ ਪਿਤ ਬੈਠਿਓ ਆਏ,
ਕਹਿਣ ਲੱਗਾ ਐਵੇਂ ਰੋਈ ਜਾਂਦੇ ਜੇ ਪਿਤਾ ਤੇ ਆਪਣਾ ਚੰਗਾ ਭਲਾ ਜਿਉਂਦਾ ਬਾਹਰ ਦਰਖਤ ਦੇ ਥੱਲੇ ਬੈਠਾ ਹੈ।
ਕਰਿਓ ਸੋ ਛਾਲ ਪਿਤ ਮਰਿਓ ਨਾ ਜਾਨੋ,
ਕਹਿਣ ਲੱਗਾ ਛਾਲੀ ਕੀਤਾ ਸੀ ਮਰਿਆ ਨੀ ਸੀ ਉਹ, ਇਸ ਕਰਕੇ ਕੋਈ ਸੋਗ ਨਾ ਕਰੋ ਤੁਸੀਂ।
ਚੱਲ ਦੇਖੋ ਜੇ ਕਹਿਓ ਨਾ ਮਾਨੋ,
ਚਲੋ ਜੇ ਮੇਰੇ ਤੇ ਯਕੀਨ ਨੀ ਆਉਂਦਾ ਤੇ ਚੱਲ ਕੇ ਦੇਖੋ, ਮੈਂ ਤੁਹਾਨੂੰ ਬਾਹਰ ਬੈਠਾ ਹੋਇਆ ਦਿਖਾਉਂਦਾ ਹਾਂ।
ਸੁਣਤ ਭਾਰ ਜਾ ਚੱਲ ਕਰੇ ਆਈ,
ਕਹਿੰਦੇ ਉਹਦੀ ਘਰ ਵਾਲੀ ਨੇ ਸੁਣਿਆ, ਉਹਨੇ ਜੋੜਾ ਵੀ ਨੀ ਪਾਇਆ, ਭੱਜੀ ਆਈ ਛੇਤੀ ਦੇਖਣ ਵਾਸਤੇ,
ਕੁਟੰਬ ਸੰਗ ਹੀ ਲਿਆਈ
ਤੇ ਬਾਕੀ ਪਰਿਵਾਰ ਵੀ ਸਾਰਾ ਪਿੱਛੇ ਭੱਜ ਪਿਆ। ਪਰਿਵਾਰ ਦੇ ਪਿੱਛੇ ਜਿਹੜਾ ਜਿਹੜਾ ਸੁਣੀ ਜਾਂਦਾ ਉਹ ਵੀ ਪਿੱਛੇ ਹੀ ਤੁਰਿਆ ਆਉਂਦਾ ਜੀ।
ਹੜਬੜਾਏ ਪਹੁੰਚੀ ਦੁਖਿਆਰੀ,
ਹੜਬੜਾਏ ਦਾ ਅਰਥ ਹੁੰਦਾ ਛੇਤੀ ਛੇਤੀ, ਜਿਵੇਂ ਭੱਜ ਕੇ ਆਈ ਦਾ ਐਵੇਂ ਬਹੁਤ ਉਹ ਦੁਖਿਆਰੀ ਹੋਈ, ਛੇਤੀ ਛੇਤੀ ਪਹੁੰਚੀ ਉੱਥੇ।
ਦੇਖਤ ਉੱਚੀ ਕੂਕ ਪੁਕਾਰੀ,
ਤੇ ਜਦੋਂ ਉਹਨੇ ਦੇਖਿਆ ਵਾਕਈ ਮੇਰਾ ਘਰ ਵਾਲਾ ਬੈਠਾ, ਉੱਚੀ ਸਾਰੀ ਕੂਕ ਮਾਰੀ ਉਸਨੇ।
ਇਹ ਕਹਿ ਕੀਨ ਕੁਟੰਬ ਤੇ ਸ਼ੋਰਾ,
ਕਹਿਣ ਲੱਗੀ ਇਹ ਕੀ ਕੀਤਾ ਭਲਿਆ ਲੋਕਾ, ਆਪਣੇ ਕੁਟੰਬ ਨੂੰ ਛੱਡ ਕੇ ਤੂੰ ਕੀ ਛਲ ਕੀਤਾ ਹੈ।
ਹਮ ਸਭ ਕੋ ਦੀਨ ਸੁਖ ਹੋਰਾ,
ਕਹਿਣ ਲੱਗੀ ਇੰਨਾ ਦੁਖੀ ਕੀਤਾ ਮਰਨ ਦਾ ਨਾਟਕ ਕਰਕੇ, ਤੂੰ ਤੇ ਸਾਨੂੰ ਕਿੰਨਾ ਰਵਾਇਆ ਹੈ।
ਰੁਦਤ ਭਈ ਬਿਆਕੁਲ ਨਸਮਾਹੀ,
ਕਹਿਣ ਲੱਗੀ ਉਹ ਰੋਈ ਵੀ ਜਾਂਦੀ ਹੈ ਤੇ ਗੱਲਾਂ ਵੀ ਕਰੀ ਜਾਂਦੀ ਉਹਦੇ ਨਾਲ।
ਆਏ ਸਮੀ ਭਲੀਨ ਸੁਦਨਾਹੀ,
ਸੋ ਕਹਿਣ ਲੱਗੀ ਤੂੰ ਆਇਆ ਹੀ ਨੀ, ਤੂੰ ਆਪਣੇ ਬੱਚਿਆਂ ਦੀ ਖਬਰ ਨੀ ਲਈ, ਚੰਗਾ ਛਲ ਕੀਤਾ ਤੂੰ, ਕਪਟ ਕੀਤਾ, ਤੈਨੂੰ ਚੇਤਾ ਨੀ ਆਇਆ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ।
ਤੇ ਭਾਖਤ ਸਗਰਾ ਚਲੇ ਆਏ,
ਇਉਂ ਉਹ ਕਹਿ ਰਹੀ ਸੀ ਤੇ ਉਹਨੇ ਚਿਰ ਨੂੰ ਉਹਦੇ ਬਾਕੀ ਪਰਿਵਾਰ ਧੀਆਂ ਪੁੱਤਰ ਜਿਹੜੇ ਬਰਾਦਰੀ ਵਾਲੇ ਪਿੰਡ ਵਾਲੇ ਸਾਰੇ ਹੀ ਉੱਥੇ ਆ ਗਏ ਜੀ।
ਦੇਖ ਨ੍ਰਿਪਤ ਨੇ ਸਗਲ ਹਟਾਏ,
ਕਹਿੰਦੇ ਨੇ ਉਹ ਸਾਰੇ ਦੇਖ ਕੇ ਹੈਰਾਨ ਹੋਣ ਲੱਗ ਪਏ ਤੇ ਉਹ ਰਾਜਾ ਉਹਨਾਂ ਨੂੰ ਝਿੜਕਾ ਮਾਰਦਾ, ਕਹਿੰਦਾ ਪਿੱਛੇ ਹੋ ਜਾਓ ਮੇਰੇ ਨੇੜੇ ਨਾ ਆਓ ਤੁਸੀਂ ਕੋਈ ਵੀ।
ਸੁਪਨੇ ਪਿਖਿਆ ਪਿਖਿਆ ਥੇ ਜੈਸੇ,
ਪਰ ਹੈਰਾਨ ਉਹ ਵੀ ਹੈ, ਕਹਿੰਦਾ ਵੀ ਜਿਹੜਾ ਮੈਂ ਰਾਤ ਸੁਪਨਾ ਦੇਖਿਆ ਸੀ ਆਹੀ ਤਾਂ ਸਾਰਾ ਕੁਟੰਬ ਦੇਖਿਆ ਸੀ ਮੈਂ, ਆਹੀ ਬੱਚੇ ਸੀ, ਆਹੀ ਧੀਆਂ ਸੀ।
ਦੇਖਤ ਪਏ ਕੁਟੰਬੀ ਤੈਸੇ,
ਕਿਉਂਕਿ ਸਾਰਾ ਕੁਟੰਬ ਪਛਾਣ ਲਿਆ ਉਹਨੇ, ਸੁਪਨਾ ਅਜੇ ਰਾਤ ਹੀ ਆਇਆ ਸੀ ਉਹ ਤਾਂ ਪਹਿਲਾਂ ਹੀ ਹੈਰਾਨ ਸੀ, ਉਹ ਵੀ ਆਖੀ ਜਾਂਦੇ ਵੀ ਤੂੰ ਘਰ ਕਿਉਂ ਨੀ ਆਇਆ, ਤੂੰ ਕਿਉਂ ਕਪਟ ਕੀਤਾ, ਤੂੰ ਸਾਨੂੰ ਕਿੰਨਾ ਦੁਖੀ ਕੀਤਾ। ਪਛਾਣ ਇਹਨੇ ਵੀ ਲਏ ਨੇ ਪਰ ਹੈਰਾਨ ਬਹੁਤ ਜ਼ਿਆਦਾ, ਗੱਲ ਸਮਝ ਚ ਨਹੀਂ ਆ ਰਹੀ ਕੀ ਹੋਇਆ।
ਸੋ ਇਸਤਰੀ ਸਤਨੀਆ ਸੋਈ,
ਕਹਿੰਦਾ ਵੀ ਇਸਤਰੀ ਵੀ ਉਹੀ ਆ ਜਿਹੜੀ ਮੇਰੀ ਘਰ ਵਾਲੀ ਸੀ, ਆ ਪੁੱਤਰੀ ਵੀ ਮੇਰੀ ਉਹੀ ਆ ਜਿਹੜੀ ਮੇਰੀ ਬਣੀ ਸੀ ਪੁੱਤਰੀ, ਰਾਤ ਮੈਂ ਦੇਖੀ।
ਸੁਪਨੇ ਜਨਮ ਬਣੇ ਤੇ ਜੋਈ,
ਜੋ ਸੁਪਨੇ ਵਿੱਚ ਮੈਂ ਜਨਮ ਲੈ ਕੇ ਦੇਖਿਆ ਸੀ ਆਪਣਾ ਪਰਿਵਾਰ ਸਾਰਾ ਹੀ ਉਹੀ ਪਰਿਵਾਰ ਹੈ।
ਸਨੇ ਸਨੇ ਜਬ ਦੇਖਿਓ ਥਾਨ,
ਫਿਰ ਹੈਰਾਨ ਹੋ ਕੇ ਹੌਲੀ ਹੌਲੀ ਥਾਂ ਦੇਖਿਆ ਝਾਤੀ ਮਾਰੀ ਆਲੇ ਦੁਆਲੇ,
ਨਿਸਮੈ ਵਸਿਓ ਸੋ ਪਰਤ ਪਛਾਣ,
ਉਸੇ ਵੇਲੇ ਪਛਾਣ ਲਿਆ ਵੀ ਇਹ ਤਾਂ ਪਿੰਡ ਵੀ ਆਹੀ ਦੇਖਿਆ ਸੀ, ਜਗ੍ਹਾ ਵੀ ਆਹੀ ਦੇਖੀ ਸੀ, ਆਹੀ ਦਰਖਤ ਦੇਖਿਆ ਸੀ ਮੈਂ।
ਸੁਪਨਾ ਆਰਤ ਇਹਨਾਂ ਪਿਖਤ ਵਿਚਾਰਤ,
ਕਹਿੰਦਾ ਵੀ ਇਹ ਹੁਣ ਹੋਇਆ ਕੀ ਹੈ, ਸੁਪਨੇ ਵਾਲੀ ਗੱਲ ਨੂੰ ਚੇਤੇ ਕਰਦਾ, ਹੁਣ ਜਾਗਦਾ ਖੜਾ ਰਾਜਾ ਹੈ ਉਹ, ਉਹਨੇ ਚੰਗੇ ਕੀਮਤੀ ਵਸਤਰ ਪਹਿਨੇ ਸ਼ਸਤਰ ਪਹਿਨੇ ਹੈ, ਉਹ ਵੀ ਉਹਨੂੰ ਦਿਖਾਈ ਦੇ ਰਿਹਾ ਹੈ।
ਕਹਾ ਪਹੀ ਅਚਰਜ ਕੋ ਤਾਰਤ,
ਕਹਿੰਦਾ ਹੋ ਕੀ ਗਿਆ, ਬੜੀ ਅਚਰਜ ਗੱਲ ਆ, ਸਮਝ ਹੀ ਨਹੀਂ ਆਉਂਦੀ, ਬੁੱਧੀ ਕੰਮ ਕਰਨੋਂ ਹਟ ਗਈ ਜੀ।
ਸੋ ਨੇੜੇ ਹੋਏ ਨਿਰਪਤ ਹਟਾਵੈ,
ਉਹ ਨੇੜੇ ਹੋਣਾ ਚਾਹੁੰਦੇ ਆ ਵੀ ਤੂੰ ਸੋਚੀ ਕੀ ਜਾਂਦਾ, ਘਰੇ ਨੀ ਚੱਲਣਾ, ਤੇ ਉਹ ਉਹਨਾਂ ਨੂੰ ਝਿੜਕ ਕੇ ਪਿੱਛੇ ਕਰੀ ਜਾਂਦਾ ਹੈ।
ਬਚੇ ਆਪਣ ਸੋਹਣ ਨਾ ਪਾਵੈ,
ਕਿਉਂ ਆਪਣਾ ਆਪ ਬਚਾਉਂਦਾ ਚਾਹੁੰਦਾ, ਮੈਨੂੰ ਕੋਈ ਸ਼ੋਭੇ ਨਾ, ਮੇਰੇ ਲਾਗੇ ਨਾ ਆਵੇ ਕੋਈ।
ਕਹਿ ਚੰਡਾਲਨੀ ਤੂੰ ਪਤ ਮੋਰੋ,
ਉਹ ਕਹਿਣ ਲੱਗੇ ਵੀ ਤੂੰ ਕਰੀ ਹੈਰਾਨੀ ਕਿ ਤੂੰ ਇਹ ਕਰਦਾ ਕੀ ਆ, ਤੂੰ ਮੇਰਾ ਪਤੀ ਆ। ਕਹੇ ਚੰਡਾਲਨੀ ਤੂੰ ਪਤ ਮੇਰੋ, ਕਹਿੰਦੀ ਤੂੰ ਮੇਰਾ ਪਤੀ ਆ, ਤੇਰੇ ਬੱਚੇ ਨੇ, ਤੂੰ ਕੋਈ ਜਵਾਬ ਨੀ ਦਿੰਦਾ, ਘਰ ਨੂੰ ਕਿਉਂ ਨੀ ਜਾਂਦਾ ਤੂੰ,
ਭੋਗਤ ਭੋਗ ਰਹੇ ਹੋ ਤੇਰੋ।
ਕਹਿਣ ਲੱਗੀ ਸਾਰੀ ਉਮਰ ਤੂੰ ਸਾਡੇ ਨਾਲ ਬਤੀਤ ਕੀਤੀ ਹੈ,
ਪੁੱਤਰ ਸੁਤਾਇਓ ਸਭ ਪੁਜਾਏ।
ਕਹਿਣ ਲੱਗੀ ਆ ਪੁੱਤਰ ਧੀਆਂ ਦੇਖ ਤੇਰੇ ਨੀ ਹੈਗੇ, ਤੂੰ ਬੋਲਦਾ ਕਿਉਂ ਨਹੀਂ,
ਅਬ ਕਿਆ ਤੋ ਹਿਰਦੇ ਮੈਂ ਆਏ।
ਕਹਿਣ ਲੱਗੀ ਹੁਣ ਤੇਰੇ ਹਿਰਦੇ ਵਿੱਚ ਕੀ ਆ ਗਿਆ, ਤੂੰ ਇਹਨਾਂ ਨੂੰ ਪਛਾਣਦਾ ਕਿਉਂ ਨੀ ਆਪਣੇ ਬੱਚਿਆਂ ਨੂੰ।
ਵਸਤਰ ਸ਼ਸਤਰ ਧਰ ਕਰ ਅੱਛੇ,
ਕਹਿੰਦੀ ਪਹਿਲਾਂ ਇਹ ਦੱਸ ਵੀ ਇੰਨੇ ਕੀਮਤੀ ਵਸਤਰ, ਇੰਨੇ ਕੀਮਤੀ ਇਹ ਸ਼ਸਤਰ, ਫਿਰ ਇਹ ਘੋੜਾ ਲੈ ਕੇ ਕਿੱਥੋਂ ਆਇਆ ਤੂੰ,
ਹਮ ਸੋ ਮਿਲਣ ਵਿਦਾਰਿਓ ਪਾਛੇ।
ਕਹਿਣ ਲੱਗੀ ਵੀ ਸਾਡੇ ਨਾਲ ਛਲ ਕਰਕੇ ਸਾਡੇ ਤੋਂ ਦੂਰ ਹੋ ਕੇ ਤਾਂ ਹੁਣ ਤੂੰ ਆ ਕੀਮਤੀ ਕੀਮਤੀ ਵਸਤਰ ਪਾ ਕੇ ਇੱਥੇ ਬੈਠਣਾ, ਸਾਨੂੰ ਪਛਾਣਦਾ ਨੀ ਪਿਆ।
ਮਰਬੇ ਕੋਛਲ ਕਰਤ ਚ ਗਏਓ,
ਕਹਿਣ ਲੱਗੀ ਮਰਨ ਦਾ ਛਲ ਕਿਉਂ ਕੀਤਾ ਤੂੰ, ਇਹ ਦੱਸ ਧੋਖਾ ਕਿਉਂ ਕੀਤਾ ਸਾਡੇ ਨਾਲ।
ਕਹਿਤੇ ਜਾਏ ਪਦਾਰਥ ਲਇਓ,
ਕਿੱਥੋਂ ਜਾ ਕੇ ਕੀਮਤੀ ਪਦਾਰਥ ਲੈ ਕੇ ਆ, ਇੰਨਾ ਕੀਮਤੀ ਘੋੜਾ, ਇੰਨੇ ਕੀਮਤੀ ਸ਼ਸਤਰ ਵਸਤਰ,
ਕਿਉਂ ਨਾ ਲੇ ਤਾਂ ਸਤਕੋ ਨਿਜ ਗੋਦ।
ਆਹ ਜਿਹੜਾ ਤੇਰਾ ਪੁੱਤਰ ਹੈ ਇਹਨਾਂ ਨੂੰ ਤੂੰ ਗਾਲਣਾ ਕਿਉਂ ਨੀ ਲਾਉਂਦਾ, ਇਹਨਾਂ ਨੂੰ ਗੋਦੀ ਚ ਕਿਉਂ ਨੀ ਲੈਂਦਾ ਤੂੰ,
ਕਿਉਂ ਨਾ ਲੇ ਤਬ ਸਦਨ ਵਿਨੋਦ।
ਤੇ ਹੁਣ ਆਪਣੇ ਘਰ ਨੂੰ ਕਿਉਂ ਨੀ ਚੱਲਦਾ, ਸੋਚੀ ਕੀ ਜਾਣਾ, ਹੈਰਾਨ ਕਿਉਂ ਹੋਇਆ ਹੋਇਆ ਤੂੰ ਉਹਦੀ ਘਰ ਵਾਲੀ ਉਹਨੂੰ ਕਹਿ ਰਹੀ ਜੀ,
ਕਿਉਂ ਨਾ ਮਿਲ ਤੂੰ ਸਗਰੇ ਪਰਿਵਾਰ,
ਆਪਣੇ ਪਰਿਵਾਰ ਨੂੰ ਮਿਲਦਾ ਕਿਉਂ ਨੀ ਤੂੰ, ਇਹ ਗੱਲ ਕੀ ਹੈ ਤੈਨੂੰ,
ਜਿਨ ਸੋ ਕਰਤ ਸਦਾ ਤੂੰ ਪਿਆ। ਪਿਆਰ,
ਇੰਨਾ ਪਿਆਰ ਕਰਦਾ ਸੀ ਤੂੰ ਆਪਣੇ ਬੱਚਿਆਂ ਨਾਲ, ਆਪਣੇ ਪੋਤਰਿਆਂ ਨਾਲ, ਸਾਰੇ ਖੜੇ ਨੇ, ਨਾ ਤੂੰ ਕਿਸੇ ਨੂੰ ਗੋਦੀ ਚ ਲੈ ਰਿਹਾ, ਨਾ ਕਿਸੇ ਨੂੰ ਨੇੜੇ ਆਉਣ ਦੇਣਾ ਆਪਣੇ, ਨਾ ਤੂੰ ਘਰ ਜਾਣ ਦੀ ਕੋਈ ਗੱਲ ਕਰਦਾ ਪਿਆ।
ਸੁਣ ਸੁਣ ਸਭ ਚੰਡਾਲ ਚਲੇ ਆਏ,
ਕਹਿੰਦੇ ਸੁਣ ਸੁਣ ਕੇ ਸਾਰਾ ਪਿੰਡ ਹੀ ਚੰਡਾਲਾਂ ਦਾ ਸੀ, ਉਹ ਉੱਥੇ ਇਕੱਠਾ ਹੋ ਗਿਆ।
ਨਿਰਪਕੋ ਘੇਰ ਖਰੇ ਸਮੁਦਾਏ,
ਘੇਰਾ ਪਾਇਆ ਹੋਇਆ ਉਹਨਾਂ ਨੇ ਸਾਰਿਆਂ ਨੇ ਰਾਜੇ ਨੂੰ, ਉਹਦੇ ਕੋਲ ਖੜੇ ਹਨ।
ਜੇ ਜਾਮਨ ਕੋ ਸੁਪਨ ਵਿਚਾਰੇ,
ਹੁਣ ਜੇ ਤਾਂ ਸੁਪਨੇ ਵਾਲੀ ਗੱਲ ਵਿਚਾਰਦਾ, ਜੇ ਉਹ ਧਿਆਨ ਚ ਲਿਆਉਂਦਾ ਤੇ
ਤੋ ਜਾਨ ਤਪਨੋ ਪਰਿਵਾਰੇ,
ਫਿਰ ਕਹਿੰਦਾ ਵੀ ਗੱਲ ਤਾਂ ਸੱਚ ਹੈ, ਪਰਿਵਾਰ ਤਾਂ ਮੇਰਾ ਹੀ ਹੈ, ਇਹੀ ਦੇਖਿਆ ਸੀ, ਇਹੀ ਧੀਆਂ ਸਨ, ਇਹੀ ਪੁੱਤਰ ਸਨ, ਆਹੀ ਪੋਤਰੇ ਸਨ, ਇਹੀ ਪਿੰਡ ਸੀ।
ਜਬ ਜਾਗਰਤ ਆਪਣੀ ਪਹਿਚਾਨੈ,
ਇਹ ਜਦੋਂ ਆਪਣੇ ਜਾਗਰਤ ਅਵਸਥਾ ਵੱਲ ਵੇਂਦਾ ਜਾਗਦਾ ਹੋਇਆ, ਫਿਰ ਉਹਨੂੰ ਜਦੋਂ ਆਪਣਾ ਆਪ ਰਾਜਿਆਂ ਵਾਲਾ ਦਿਖਾਈ ਦਿੰਦਾ ਤਾਂ
ਕਰਤ ਹਟਾਵਨ ਬਾਕ ਬਖਾਨੈ,
ਉਸ ਵੇਲੇ ਝਿੜਕ ਕੇ ਉਹਨਾਂ ਨੂੰ ਪਿੱਛੇ ਕਰ ਦਿੰਦਾ, ਉਹਨੂੰ ਚੇਤਾ ਆਉਂਦਾ ਵੀ ਮੈਂ ਤਾਂ ਰਾਜਾ ਮੰਡੀ ਦਾ, ਮੇਰੇ ਆਪਣੇ ਬੱਚੇ, ਮੇਰੇ ਆਪਣੀਆਂ ਰਾਣੀਆਂ, ਸਾਰਾ ਕੁਝ ਤਾਂ ਮੈਂ ਪਿੱਛੇ ਛੱਡ ਕੇ ਆਇਆ, ਅੰਮ੍ਰਿਤਸਰ ਸ਼ਿਕਾਰ ਖੇਡਣ ਵਾਸਤੇ ਨਿਕਲਿਆ। ਜਦੋਂ ਇੱਧਰ ਧਿਆਨ ਆਉਂਦਾ ਤੇ ਉਹਨਾਂ ਨੂੰ ਝਿੜਕਾ ਮਾਰਦਾ, ਵਿੱਚੋਂ ਇਹ ਵੀ ਦਿਸਦਾ ਵੀ ਨਹੀਂ ਮਾਰਾਂ, ਇਹਨਾਂ ਨੂੰ ਆਖਾਂ ਕਿ ਪਰਿਵਾਰ ਤਾਂ ਮੇਰਾ ਹੀ ਆ ਇਹ,
ਮੈਂ ਸੰਬੰਧੀ ਨਹੀਂ ਤੁਮਾਰੋ।
ਫਿਰ ਗੁੱਸੇ ਜਾਣ ਕਹਿੰਦਾ ਮੈਂ ਨੀ ਤੁਹਾਡਾ ਸੰਬੰਧੀ ਭਾਈ, ਤੁਹਾਨੂੰ ਭੁਲੇਖਾ ਲੱਗਦਾ ਹੈ।
ਅਮਕ ਗਿਰਨ ਕੋਈ ਸੁਧਾਰੋ,
ਉਹ ਮੈਂ ਤਾਂ ਫਲਾਣੇ ਥਾਂ ਦਾ ਪਹਾੜੀ ਰਾਜਾ, ਮੰਡੀ ਮੇਰੀ ਰਾਜਧਾਨੀ ਹੈ।
ਠਾਂਡੇ ਰਹੋ ਦੂਰ ਹਟ ਕਰਕੇ,
ਕਹਿਣ ਲੱਗਾ ਪਿੱਛੇ ਹੋ ਕੇ ਖੜੇ ਹੋ ਮੇਰੇ ਤੋਂ, ਮੇਰੇ ਤੋਂ ਦੂਰ ਹੋ ਜਾਓ, ਨੇੜੇ ਨੀ ਆਉਣਾ ਕਿਸੇ ਨੇ।
ਸੁਵਨ ਤੁਮਕੋ ਨੀਚ ਵਿਚਰਕੇ,
ਕਹਿਣ ਲੱਗਾ ਤੁਸੀਂ ਨੀਚ ਜੇ ਤਾਂ ਮੈਨੂੰ ਛੂਹਣਾ ਨੀ ਹੈ ਤੁਸੀਂ ਕਿਸੇ ਨੇ, ਵੀ ਮੇਰੇ ਕੋਲੇ ਨੀ ਆਉਣਾ ਹੈ।
ਆਪਣੇ ਕੋ ਤੁਮ ਕਿਉਂ ਨਾ ਪਛਾਣੋ,
ਕਹਿੰਦੇ ਕਿਉਂ ਨੀ ਆਪਣੇ ਆਪ ਨੂੰ ਪਛਾਣਦੇ ਤੁਸੀਂ।
ਆਪਣੇ ਸੰਬੰਧੀ ਮੋਹੇ ਬਖਾਨੋ,
ਐਵੇਂ ਹੀ ਆਪਣਾ ਸੰਬੰਧੀ ਮੈਨੂੰ ਆਖੀ ਜਾਂਦੇ ਹੋ ਤੁਸੀਂ, ਨੀਚ ਮੈਨੂੰ ਲੱਗਦਾ ਕੱਪੜਿਆਂ ਤੋਂ ਗਰੀਬ, ਮੈਂ ਰਾਜਾ ਮਹਾਰਾਜਾ ਤੇ ਤੁਸੀਂ ਆਪਣਾ ਸੰਬੰਧੀ ਆਖੀ ਜਾਂਦੇ ਮੈਨੂੰ।
ਐਵੇਂ ਝਗੜਤ ਬੀਤਿਓ ਚਰਕਾਲ,
ਕਹਿੰਦੇ ਝਗੜਾ ਵਧਦਾ ਗਿਆ ਦੋਨਾਂ ਪਾਸਿਆਂ ਤੋਂ, ਜਦੋਂ ਕੁਝ ਕੁ ਸਮਾਂ ਝਗੜਾ ਹੁੰਦੇ ਹੁੰਦੇ ਨੂੰ ਹੋ ਗਿਆ ਤਾਂ
ਇਤਨੇ ਮੈਂ ਸਤਿਗੁਰੂ ਵਿਸਾਲ,
ਇੰਨੇ ਚਿਰ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਰੇ ਸਿੱਖ ਸੇਵਕ, ਉਹਦੇ ਸੈਨਾਪਤੀ ਸੂਰਮੇ ਉੱਥੇ ਪਹੁੰਚ ਗਏ ਜੀ।
ਮੂ ਸੰਗ ਆਏ ਤਸਗੇਰਾ,
ਕਹਿੰਦੇ ਨੇ ਉਹਦੀ ਫੌਜ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਹਨ।
ਗਨ ਚੰਡਾਲਨ ਨਿਰਪਲ ਜਾ ਘੇਰਾ,
ਕਹਿੰਦੇ ਨੇ ਉਹ ਮਹਾਰਾਜ ਨੇ ਦੇਖਿਆ ਵੀ ਸਾਰੇ ਚੰਡਾਲਾਂ ਨੇ ਤਾਂ ਘੇਰਾ ਪਾਇਆ ਹੋਇਆ ਉਸ
ਸਗਰੇ ਕਹਿ ਕਹਿ ਦੂਰ ਹਟਾਵੇ।
ਮਹਾਰਾਜ ਜੀ ਨੇ ਆਖਿਆ, ਸੇਵਕਾਂ ਨੇ ਆਖਿਆ ਮਹਾਰਾਜ ਜੀ ਆਗੇ ਵੀ ਪਿੱਛੇ ਹੋ ਜਾਓ, ਸਾਰੇ ਜਾਣੇ ਉਹ ਸਾਰੇ ਪਿੱਛੇ ਹੋ ਗਏ ਹਨ।
ਬੂਝਿਓ ਤਿੰਨ ਸੋ ਤਾਂ ਬਿਠਾਏ,
ਉਹ ਕਹਿਣ ਲੱਗੇ ਮਹਾਰਾਜ ਆਹ ਗੱਲ ਹੈ ਤੁਸੀਂ ਆਗੇ ਚੰਗਾ ਹੋ ਗਿਆ, ਮਹਾਰਾਜ ਕਹਿੰਦੇ ਸੁਣਦੇ ਤੁਹਾਡੀ ਕੀ ਗੱਲ ਹੈ, ਪਹਿਲਾਂ ਪਿੱਛੇ ਹੋ ਕੇ ਬੈਠ ਜਾਓ ਸਾਰੇ ਜਾਣੇ।
ਸ੍ਰੀ ਅਰਜਨ ਅਰਮਾਨ ਵਸਾਰੇ,
ਕਹਿੰਦੇ ਨੇ ਮਹਾਰਾਜ ਜੀ ਦਾ ਕਿਆ ਮੰਨ ਕੇ ਤੇ ਸਾਰੇ ਜਿਹੜੇ ਲੋਕ ਸਨ ਉਹ ਪਿੱਛੇ ਪਿੱਛੇ ਹੋ ਕੇ ਬੈਠ ਗਏ ਜੀ।
ਬੈਠ ਗਏ ਸੁਣ ਬੇਹਤ ਧਾਰੇ,
ਮਹਾਰਾਜ ਜੀ ਦਾ ਵਚਨ ਸੁਣਨ ਵਾਸਤੇ, ਆਪਣੀ ਬੇਨਤੀ ਸੁਣਾਉਣ ਵਾਸਤੇ ਸਾਰੇ ਜਾਣੇ ਬੈਠ ਗਏ ਹਨ।
ਹਮਰੋ ਬੰਧੂ ਬੈਠੇ ਹੋਏ ਹੋ,
ਮਹਾਰਾਜ ਨੇ ਕਿਹਾ ਦੱਸੋ ਹੁਣ ਕੀ ਗੱਲ ਹੈ। ਉਹਨਾਂ ਨੇ ਉੱਠ ਕੇ ਆਖਿਆ ਜੀ ਇਹ ਹੈਗਾ ਸਾਡਾ ਸੰਬੰਧੀ, ਆਏ ਦੇ ਬੱਚੇ ਨੇ, ਆਏ ਦੇ ਪੋਤਰੇ ਨੇ, ਆਏ ਦੀ ਇਸਤਰੀ ਬੈਠੀ ਹੈ,
ਸਗਲ ਕੁਟੰਬ ਸੀ ਕੋ ਲੇ ਹੋ,
ਇਹ ਸਾਰਾ ਪਰਿਵਾਰ ਇਸੇ ਦਾ ਹੀ ਆ ਜੀ ਜਿਹੜਾ ਕੋਲ ਬੈਠਾ ਹੋਇਆ ਹੈ।
ਬਸਤਰ ਸ਼ਸਤਰ ਭੂਖਨ ਘੋੜਾ,
ਆ ਪਤਾ ਨੀ ਕਿੱਥੋਂ ਘੋੜਾ ਲੈ ਆਇਆ, ਕਿੱਥੋਂ ਗਹਿਣੇ ਲੈ ਆਇਆ, ਕਿੱਥੋਂ ਕੀਮਤੀ ਬਸਤਰ ਲੈ ਆਇਆ, ਇਹ ਕਿੱਥੋਂ ਸ਼ਸਤਰ ਲੈ ਆਇਆ ਹੈ।
ਕਰ ਛਲ ਮਰਬੇ ਲਿਆਇਸ ਔਰਾ,
ਇਹ ਛਲ ਕਰਕੇ ਮਰਦਾ ਤੇ ਪਤਾ ਨੀ ਕਿੱਥੇ ਚਲੇ ਗਿਆ, ਆ ਕੁਝ ਦਿਨਾਂ ਬਾਅਦ ਵਾਪਸ ਆਇਆ ਤੇ ਆ ਸਾਰੇ ਦੇ ਕੀਮਤੀ ਕੱਪੜੇ ਨੇ, ਕੀਮਤੀ ਸ਼ਸਤਰ ਨੇ, ਹੁਣੇ ਪਛਾਣਦਾ ਨੀ ਪਿਆ ਸਾਨੂੰ।
ਸਰਬ ਸਿਰ ਹੈ ਉਹ ਸੋਈ,
ਸੋ ਕਹਿਣ ਲੱਗੇ ਹੈ ਸਾਰਾ ਉਹੀ ਆ ਜੀ, ਝੂਠ ਨੀ ਬੋਲਦੇ ਅਸੀਂ।
ਬਸਤ ਤੋਂ ਹਮਰੇ ਮੈਂ ਜੋਈ,
ਕਈ ਸਾਲ ਸਾਡੇ ਇਸੇ ਪਿੰਡ ਵਿੱਚ ਸਾਡੇ ਵਿੱਚ ਇਹ ਵਸਦਾ ਰਿਹਾ ਹੈ।
ਨੀਕੇ ਸਭ ਨੇ ਕੀਨ ਵਿਚਾਰੀ,
ਇੰਨੇ ਜਾਣੇ ਝੂਠ ਨੀ ਬੋਲ ਸਕਦੇ ਮਹਾਰਾਜ, ਚਿਨਾਰੀ ਹੁੰਦਾ ਪਛਾਣਨਾ, ਆ ਸਾਰਿਆਂ ਜਾਣਿਆਂ ਨੇ ਪਛਾਣਿਆ ਹੋਇਆ ਇਹਨੂੰ ਚੰਗੀ ਤਰ੍ਹਾਂ, ਇਸ ਕਰਕੇ ਇਹ ਸਾਰੇ ਤਾਂ ਨੀ ਝੂਠ ਬੋਲਦੇ।
ਲਖਿਓ ਜੋ ਵਰਤੈ ਸੰਗ ਹਮਾਰੀ,
ਮਹਾਰਾਜ ਇਹ ਜੋ ਸਾਡੇ ਨਾਲ ਇਹਨਾਂ ਚ ਰਹਿੰਦਾ ਰਿਹਾ ਇਹ ਜਾਣਦਾ ਸਾਰਾ ਕੁਝ, ਲੇਕਿਨ ਹੁਣ ਪਤਾ ਨੀ ਕਾਹਤੇ ਮੁੱਕਰਦਾ ਪਿਆ।
ਅਬ ਹਮ ਇਸਕੋ ਜਾਨ ਨਾ ਦੇਈ,
ਤੇ ਮਹਾਰਾਜ ਜਾਣ ਨੀ ਦੇਣਾ ਅਸੀਂ ਇਹਨੂੰ, ਅੱਗੇ ਕਿੰਨੇ ਦਿਨ ਪਤਾ ਨੀ ਬਾਅਦ ਇਹ ਕਿੱਥੋਂ ਆਇਆ, ਇਹ ਆਪਣਾ ਭੇਸ ਹੀ ਬਦਲ ਕੇ ਆ ਗਿਆ, ਪਰ ਹੁਣ ਨੀ ਇਹਨੂੰ ਜਾਣ ਦਿੰਦੇ ਅਸੀਂ।
ਜਾਏ ਜੇ ਨਿਜ ਕੁਟੰਬ ਸੰਗ ਲਈ,
ਜੇ ਜਾਵੇਗਾ ਮਹਾਰਾਜ ਫੈਸਲਾ ਕਰ ਦਿਓ ਆਪਣੇ ਪੁੱਤ ਪੋਤਰੇ ਨਾਲ ਲੈ ਕੇ ਜਾਵੇ, ਸਾਰੇ ਪਰਿਵਾਰ ਨੂੰ ਇਹਨੇ ਦੁਖੀ ਕੀਤਾ ਹੋਇਆ ਹੈ।
ਸਕਲ ਬੈਸ ਜਿਨ ਸੰਗ ਬਿਤਾਈ,
ਸਾਰੀ ਉਮਰ ਜਿਨ੍ਹਾਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਨਾਲ ਇਹਨੇ ਬਤੀਤ ਕੀਤੀ ਹੈ।
ਅਬ ਇਹ ਕਿਤ ਹੈ ਜੇ ਦੁੱਖ ਪਾਈ,
ਇਹ ਹੁਣ ਇਹਨਾਂ ਨੂੰ ਦੁਖੀ ਕਰਕੇ ਕਿੱਥੇ ਜਾਵੇਗਾ, ਅਸੀਂ ਨੀ ਜਾਣ ਦੇਣਾ ਮਹਾਰਾਜ ਇਹਨੂੰ, ਜੇ ਜਾਣਾ ਤੇ ਸਾਰੇ ਪਰਿਵਾਰ ਨੂੰ ਲੈ ਕੇ ਜਾਵੇ।
ਸ੍ਰੀ ਅਰਜਨ ਸਰਬੱਗ ਸਿਆਨਾ,
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਅੰਤਰਜਾਮੀ ਹਨ ਜੀ,
ਤਿੰਨ ਵਰਜਨ ਕੋ ਬਾਕ ਬਖਾਨਾ,
ਮਹਾਰਾਜ ਨੇ ਆਖਿਆ ਤੁਸੀਂ ਭਾਈ ਚੁੱਪ ਕਰ ਜਾਓ ਤੇ ਹੁਣ ਸਾਡਾ ਬਚਨ ਸੁਣੋ।
ਜੋ ਮਰ ਗਏ ਉਸ ਬੰਦ ਤਿਹਾਰੋ,
ਮਹਾਰਾਜ ਨੇ ਆਖਿਆ ਠੀਕ ਹੈ ਜਿਹੜਾ ਤੁਸੀਂ ਕਹਿੰਦੇ ਜੇ ਮਰ ਗਿਆ ਸੀ ਇਹਨੇ ਕਪਟ ਕੀਤਾ ਛਲ ਕੀਤਾ ਉਹ ਤੁਹਾਡਾ ਸੰਬੰਧੀ ਸੀ,
ਜੈ ਗਾਡੇ ਉਸ ਕਬਰ ਨਿਹਾਰੋ,
ਮਹਾਰਾਜ ਕਹਿੰਦੇ ਕਿੱਥੇ ਦੱਬਿਆ ਸੀ ਤੁਸੀਂ ਉਹਨੂੰ ਕਬਰ ਜਾ ਕੇ ਦੇਖ ਲਓ, ਫੈਸਲਾ ਕਰ ਦਿੱਤਾ ਮਹਾਰਾਜ ਜੀ।
ਜਿਸ ਮੈਂ ਮੁਰਦਾ ਹੋਏ ਸੋ ਜਾਨੋ,
ਜੇ ਤੇ ਉਹਦੇ ਵਿੱਚੋਂ ਡੈਡ ਬੋਡੀ ਨਿਕਲ, ਜੇ ਤਾਂ ਮੁਰਦਾ ਉਹਦੇ ਚੋਂ ਨਿਕਲ ਆਇਆ ਤੇ ਫੇਰ ਤੁਸੀਂ ਝੂਠੇ ਜੇ, ਇਹ ਰਾਜਾ ਹੈ ਫਿਰ ਇਹ ਸੱਚਾ। ਹੈ
ਤੋ ਤੁਮਰੇ ਉਹ ਨਹੀਂ ਪਛਾਣੋ
ਫਿਰ ਜਾਣ ਲਓ ਵੀ ਇਹ ਤੁਹਾਡਾ ਨਹੀਂ ਹੈਗਾ ਇਹ ਸੱਚ ਕਹਿ ਰਿਹਾ ਹੈ ਤੇ ਜੇ ਉਹਦੇ ਵਿੱਚੋਂ ਨਾ ਲਾਸ਼ ਨਿਕਲੀ ਤੇ ਫਿਰ ਤੁਸੀਂ ਸੱਚੇ ਜੇ ਇਹਨੂੰ ਅਸੀਂ ਤੁਹਾਡੇ ਨਾਲ ਤੋਰ ਦੇਵਾਂਗੇ
ਜਿਹਨੇ ਤਾਂ ਨਿਹਾਰੋ ਸੋਏ
ਜੇ ਉਹ ਕਬਰ ਦੇ ਵਿੱਚ ਤੁਸੀਂ ਨਾ ਦੇਖਿਆ ਆਪਣਾ ਬੰਦਾ ਤਾਂ
ਤੋ ਕਹਿਬੋ ਤੁਮਰੋ ਸੱਚ ਹੋਏ
ਫਿਰ ਤੁਸੀਂ ਸੱਚ ਕਹਿੰਦੇ ਜੇ ਤੇ ਅਸੀਂ ਇਹਨੂੰ ਤੁਹਾਡੇ ਨਾਲ ਭੇਜਾਂਗੇ
ਸੁਣ ਕੇ ਬਾਗ ਸਭ ਨਹੀਂ ਮਾਨੇ
ਸਾਰੇ ਖੁਸ਼ ਹੋ ਗਏ ਮਹਾਰਾਜ ਦੀ ਗੱਲ ਸੁਣ ਕੇ ਸਾਰਿਆਂ ਮੰਨ ਲਈ ਕਹਿੰਦੇ ਇਹ ਠੀਕ ਫੈਸਲਾ ਕੀਤਾ
ਇਹ ਤੁਮੇ ਅੱਛੀ ਰੀਤ ਬਖਾਨੇ
ਆਖਿਆ ਮਹਾਰਾਜ ਅੱਛੀ ਗੱਲ ਤੁਸੀਂ ਆਖੀ ਹੈ ਇਹ ਚੰਗਾ ਫੈਸਲਾ ਕੀਤਾ ਹੁਣੇ ਦੇਖ ਲੈਨੇ ਕਬਰ ਪੱਟ ਕੇ
ਗੰਨ ਚੰਡਾਲ ਖੋਦ ਤੇ ਸਵੇਰਾ
ਕਹਿੰਦੇ ਕੁਝ ਚੰਡਾਲ ਗਏ ਜੀ ਤੇ ਉੱਥੇ ਜਾ ਕੇ ਉਹਨਾਂ ਨੇ ਕਬਰ ਪੱਟ ਕੇ ਦੇਖੀ
ਦਫਨਿਓ ਮੁਰਦਾ ਤੈ ਸੋ ਹੀਰਾ
ਤੇ ਉਹ ਮੁਰਦਾ ਉਹਨਾਂ ਦਾ ਉੱਥੇ ਹੀ ਸੀ ਬਿਲਕੁਲ ਰਾਜੇ ਦੀ ਸ਼ਕਲ ਦਾ ਕਬਰ ਵਿੱਚ ਮੁਰਦਾ ਪਿਆ ਸੀ ਹੈਰਾਨ ਹੀ ਹੋ ਗਏ ਦੇਖ ਕੇ ਜਦੋਂ ਉਹਨਾਂ ਨੇ ਮਹਾਰਾਜ ਜੀ ਦੇ ਇਸ ਫੈਸਲੇ ਅਨੁਸਾਰ ਪੁੱਟ ਕੇ ਦੇਖਿਆ
ਤਬ ਚੰਡਾਲ ਸ਼ਕਲ ਬਿਸਮਾਏ
ਉਸ ਵੇਲੇ ਸਾਰੇ ਹੈਰਾਨ ਦੇਖ ਕੇ ਹੈਰਾਨ ਹੋ ਗਏ ਚੰਡਾਲ ਦੇਖ ਕੇ ਹੈਰਾਨ ਹੋ ਗਏ ਤੇ ਸਮਾਂ ਸਾਧ ਸੰਗਤ ਜੀ ਸੰਪੂਰਨ ਹੋ ਗਿਆ ਕਿਉਂਕਿ ਆਪਾਂ ਮਹਾਂਪੁਰਸ਼ਾਂ ਨੂੰ ਉਡੀਕਦੇ ਪਏ ਸੀ ਤੇ ਉਹਨਾਂ ਦੇ ਨਾਲ ਦੇ ਸਿੰਘ ਆ ਗਏ ਨੇ ਅਗਲਾ ਪ੍ਰੋਗਰਾਮ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕਰਨਾ ਹੈ ਬਹੁਤ ਥਾਵਾਂ ਤੇ ਗੁਰਤਾ ਗੱਦੀ ਦਾ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸਾਧ ਸੰਗਤ ਜੀ ਮਨਾਇਆ ਜਾ ਰਿਹਾ ਹੈ ਇੱਥੇ ਆਪਾਂ 9 ਤਰੀਕ ਨੂੰ ਨਗਰ ਕੀਰਤਨ ਵੀ ਹਾਂ ਤੇ ਉਦੋਂ ਹੀ ਫਿਰ ਸਾਧ ਸੰਗਤ ਜੀ ਮਨਾਇਆ ਜਾਵੇਗਾ ਪਰ ਫਿਰ ਵੀ ਚਲੋ ਮਨ ਕਰਦਾ ਸੀ ਉਹਦੀ ਬਾਬਤ ਵੀ ਆਪਾਂ ਕੁਝ ਦੋ ਚਾਰ ਬਚਨ ਕਰਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲੀ ਵਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਵਿੱਚ ਜਿਵੇਂ ਪ੍ਰਕਾਸ਼ ਕੀਤਾ ਸੀ ਜੋ ਸ੍ਰੀ ਮੁੱਖ ਵਾਕ ਆਇਆ ਸੀ ਜਿਵੇਂ ਬਾਬਾ ਬੁੱਢਾ ਜੀ ਉੱਪਰ ਮਹਾਰਾਜ ਜੀ ਨੇ ਕਿਰਪਾ ਕੀਤੀ ਜਿਵੇਂ ਬਾਣੀ ਦਾ ਅਦਬ ਸਤਿਕਾਰ ਕਰਕੇ ਸੱਚੇ ਪਾਤਸ਼ਾਹ ਜੀ ਨੇ ਵਿਖਾਲ ਦਿੱਤਾ ਸੀ ਆਪਾਂ ਸਾਰਿਆਂ ਨੂੰ ਉਹਦੀ ਬਾਬਤ ਸਾਧ ਸੰਗਤ ਜੀ ਫਿਰ ਬਚਨ ਆਪਾਂ ਕੱਲ੍ਹ ਨੂੰ ਕਰਾਂਗੇ ਕਿਉਂਕਿ ਮਨ ਕਰਦਾ ਸੀ ਵੀ ਇਹ ਵੀ ਜਿਹੜੀ ਗੱਲ ਹੈ ਇਹ ਕਿਸੇ ਬੰਨੇ ਲੱਗ ਜਾਏ ਕਿਉਂਕਿ ਬਸ ਕੱਲ੍ਹ ਦਾ ਦਿਨ ਤੁਹਾਡੇ ਦਰਸ਼ਨ ਕਰਨੇ ਹੈ ਕਿਸੇ ਤਰ੍ਹਾਂ ਦੀ ਵੀ ਹੋਈ ਭੁੱਲ ਚੁੱਕ ਤੁਸੀਂ ਚਿਤਾਰਨੀ ਨਹੀਂ ਹੈਗੀ ਜੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਆਪਣੇ ਮਨ ਵਿੱਚ ਪ੍ਰਪੱਕ ਕਰਨਾ ਤਾਂ ਕਿ ਆਪਣਾ ਭਲਾ ਹੋ ਜਾਵੇ ਜੀ
ਸੁਣ ਕੇ ਬਾਕ ਸਭ ਹੀ ਮਾਨੈ ਯੋ ਤੁਮੇ ਆਛੀ ਰੀਤ ਬਖਾਨੈ
ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਫੈਸਲਾ ਕਰ ਦਿੱਤਾ ਸਾਰੇ ਖੁਸ਼ ਹੋ ਗਏ ਜੀ ਭੁੱਲਾਂ ਚੁੱਕਾਂ ਦੀ ਖਿਮਾ ਕੱਲ੍ਹ ਸ਼ਾਮ ਨੂੰ ਇੱਥੋਂ ਅੱਗੇ ਫਿਰ ਜਿਵੇਂ ਪ੍ਰਸੰਗ ਚੱਲੇਗਾ ਆਪਾਂ ਫਿਰ ਸੰਗਤ ਦੇ ਦਰਸ਼ਨ ਕਰਾਂਗੇ ਜੀ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਸੁਣ ਕੇ ਆਨੰਦ ਮਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ